ਥਾਂ ਥਾਂ ਤੇ ਤਕਰੀਬਨ ਹਰ ਗੁਰੂ ਘਰ ਦੇ ਵਿੱਚ ਗੁਰਬਾਣੀ ਜਾਂ ਗੁਰ ਇਤਿਹਾਸ ਦੇ ਸਰੋਤ ਦੀ ਕਥਾ ਹੁੰਦੀ ਹੈ। ਇੱਥੇ ਵੀ ਇਹ ਪਰੰਪਰਾ ਚਲੀ ਆ ਰਹੀ ਹੈ। ਉਸ ਪਰੰਪਰਾ ਅਨੁਸਾਰ ਹੁਣ ਤੱਕ ਆਪਨੇ ਗੁਰੂ ਇਤਿਹਾਸ ਸਰਵਣ ਕੀਤਾ ਹੈ, ਰਹਿੰਦਾ ਤਕਰੀਬਨ ਪੌਣਾ ਘੰਟਾ ਆਪਣਾ ਜੋ ਆਪਣੇ ਪਾਸ ਹੋਰ ਬਾਕੀ ਹੈ, ਇਸ ਸਮਾਂ ਵੀ ਆਪਾਂ ਗੁਰਬਾਣੀ ਦੇ ਕੀਰਤਨ ਔਰ ਗੁਰਮੁਖੀਆਂ ਵਿਚਾਰਾਂ ਦੁਆਰਾ ਸਫਲਾ ਬਣਾਉਣਾ ਹੈ। ਜੋ ਮਹਾਂਪੁਰਖਾਂ ਨੇ, ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ, ਰਾੜਾ ਸਾਹਿਬ ਵਾਲਿਆਂ ਨੇ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਵਾਲੇ ਕੀਰਤਨ ਦੀ ਪਰੰਪਰਾ ਇਹ ਰਵਾਇਤ ਪ੍ਰਚਲਿਤ ਕੀਤੀ ਹੈ। ਉਸ ਰਵਾਇਤ ਅਨੁਸਾਰ ਆਪਾਂ ਗੁਰਬਾਣੀ ਦਾ ਗਾਇਨ ਕਰਕੇ ਔਰ ਗੁਰਮੁਖ ਦੀਆਂ ਵਿਚਾਰਾਂ ਕਰਕੇ, ਗੁਰਬਾਣੀ ਦਾ ਮਹਾਂਵਾਕ ਹੈ, ਸਹਿਜ ਨਾਨਕ ਸੰਗ ਬਸਤ ਸੁਖ ਸਹਿਜ ਵਿਸਰਾਮ, ਸਾਈ ਘੜੀ ਸੁਲੱਖਣੀ ਸਿਮਰਤ ਹਰਨਾ। ਗੁਰਬਾਣੀ ਦੇ ਨਾਲ ਪਵਿੱਤਰ ਸ਼ਬਦ ਦੇ ਨਾਲ ਜੁੜ ਕੇ ਆਪਣਾ ਸਮਾਂ ਸਪਨਾ ਬਣਾਉਣਾ ਹੈ। ਰਸਮਾਂ ਦੀ ਸਫਲਤਾ ਵਾਸਤੇ ਆਪ ਸਭ ਗੁਰਮੁਖ ਮਾਈ ਭਾਈ ਸ਼ਬਦ ਦੀ ਧਾਰਨਾ ਬੋਲਣ ਦਾ ਯਤਨ ਕਰੋ। ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਦੂਸਰੇ ਹਿੱਸੇ ਵਿੱਚ ਸਭ ਭਾਈ ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਦੇ ਸ਼ਬਦ ਵਿੱਚ ਬੋਲ ਕੇ ਆਪਣੇ ਰਸਮਾਂ ਪਵਿੱਤਰ ਬਣਾਓ। ਪ੍ਰਭ ਪਿਆਰੇ ਜਿੱਥੇ ਤੇਰਾ ਨਾਮ ਜਪੀ ਹੈ, ਪ੍ਰਭ ਪਿਆਰੇ ਜਿੱਥੇ ਤੇਰਾ ਨਾਮ ਜਪੀ ਹੈ, ਨਾਮ ਜਪਿਆ ਸਭ ਪਿਆਰੇ ਸੇਵਾ ਸਤਿ ਸੋਇਨ ਚੁਬਾਏ ਜਿਥੈ ਨਾਮ ਨਾ ਜਪਿਆ ਮੇਰੇ ਗੋਇੰਦਾ ਸੇ ਨਗਰ ਉਜਾੜੀ ਜੀਓ ਹਰ ਰੁਖੀ ਰੋਟੀ ਖਾਏ ਸੰਭਾਲੇ ਹਰ ਅੰਦਰ ਬਾਹਰ ਨਦਰ ਨਿਹਾਲੇ ਖਾਏ ਖਾਏ ਗ੍ਰਹਿਬਦ ਫੈਲੀ ਜਾਣ ਵਿਸੂ ਕੀ ਵਾੜੀ ਜੀਓ ਸੰਤਾਂ ਸੇਤੀ ਰੰਗ ਨਾ ਲਾਏ ਸਾਧ ਸੰਗ ਵਿਕਰਮ ਕਮਾਏ ਦੁਲਭਦੇ ਕੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ ਤੇਰੀ ਸਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਗੁਰਮੁਖਾਂ ਦਾ ਪਿਆਰ ਸਾਧ ਸੰਗਤ ਨਾਲ ਹੈ। ਉਹ ਆਪਣੇ ਸਰੀਰ ਦੇ ਉੱਪਰ ਕਸ਼ਟ ਵੀ ਛੱਡ ਲੈਂਦੇ ਨੇ, ਆਪਣੇ ਵਿਹਾਰ ਕਾਰ ਵੀ ਛੱਡ ਦਿੰਦੇ ਹਨ, ਪਰ ਆਪਣੇ ਰੋਜ਼ ਦੇ ਨਿਯਮ ਦੇ ਵਿੱਚ ਫਰਕ ਨਹੀਂ ਪੈਣ ਦਿੰਦੇ। ਸਰਸੰਗ ਹਰ ਕੋਈ ਆਪਣੀ ਆਦਤ ਤੋਂ ਮਜਬੂਰ ਹੁੰਦਾ ਹੈ, ਜਿਹਨਾਂ ਦੀਆਂ ਬੁਰੀਆਂ ਆਦਤਾਂ ਬਣ ਜਾਂਦੀਆਂ ਨੇ, ਪਰ ਆਪਣੀਆਂ ਭੈੜੀਆਂ ਆਦਤਾਂ ਵੀ ਨਹੀਂ ਛੱਡਦੇ। ਮਾਰ ਵੀ ਕੋ ਤਰਾਸ ਦੇਖ, ਚੋਰ ਨਾ ਤਜਤ ਚੋਰੀ, ਬਟਪਾਰਾ ਬਟਪਾਰੀ ਸੰਗ ਹੈ ਤਖਤ ਹੈ, ਬੇਸਰ ਮਿੱਠਾ ਭਏ ਮਨ ਮੈਂ ਨਾ ਸੰਤਾ ਮਾਨੇ, ਜੁਆਰੀ ਨਾ ਸਰਬਨ ਸਹਾਰੇ ਸਹਿ ਥਕਤ ਹੈ, ਅਮਲੀ ਨਾ ਅਮਲ ਤਜ ਜਿਉਂ ਧਿਕਾਰ ਕੀਏ, ਦੋਖ ਦੁੱਖ ਲੋਕ ਵੇਦ ਸੁਣਤ ਛਕਤ ਹੈ। ਇੱਥੋਂ ਤੱਕ ਭਾਈ ਸਾਹਿਬ ਜੀ ਨੇ ਜਿਹੜੀਆਂ ਭੈੜੀਆਂ ਆਦਤਾਂ ਨੇ ਨਾ, ਜੋ ਖੋਟੇ ਭਾਗਾਂ ਦੀ ਨਿਸ਼ਾਨੀ ਜਿਹਨਾਂ ਨੂੰ ਇਹ ਪੈ ਜਾਂਦੀਆਂ ਨੇ, ਉਹਨਾਂ ਭੈੜੀਆਂ ਆਦਤਾਂ ਦਾ ਜ਼ਿਕਰ ਕੀਤਾ ਹੈ ਕਿ ਚੋਰਾਂ ਦੇ ਮਾਰ ਪੈਂਦੀ ਦੇਖ ਕੇ ਚੋਰ ਚੋਰੀ ਕਰਨਾ ਨਹੀਂ ਹਟਦੇ, ਡਾਕੂਆਂ ਨੂੰ ਸਦਾਵਾਂ ਮਿਲਦੀਆਂ ਦੇਖ ਕੇ ਡਾਕੂ ਉਹ ਧਾੜੇ ਮਾਰਨ ਤੋਂ ਨਹੀਂ ਹਟਦੇ, ਆਪਣੇ ਨਾਲ ਦੇ ਸਾਥੀਆਂ ਨੂੰ ਬੜੀਆਂ ਭਿਆਨਕ ਕਿਸਮ ਦੀਆਂ ਬਿਮਾਰੀਆਂ ਲੱਗੀਆਂ ਦੇਖ ਕੇ ਵੀ, ਜਿਹੜੇ ਵੀ ਵਿਚਾਰੇ ਪੁਰਸ਼ ਨੇ ਮੁਕਦਮਾ ਤੋਂ ਬਾਅਦ ਨਹੀਂ ਆਉਂਦੇ, ਜੂਏ ਵਿੱਚ ਆਪਣਾ ਸਭ ਕੁਝ ਹਾਰ ਕੇ ਵੀ ਜੂਏ ਬਾਅਦ ਜੂਆ ਖੇਡਣਾ ਨਹੀਂ ਟਲਦੇ, ਜਿਹਨਾਂ ਨੂੰ ਨਸ਼ਾ ਦੇ ਸੇਵਨ ਦਾ ਸੁਭਾਅ ਬਣ ਜਾਂਦਾ ਹੈ, ਇਹ ਭੈੜੀ ਆਦਤ ਪੈ ਜਾਂਦੀ ਹੈ, ਉਹ ਆਪਣਾ ਮਾਲ ਧਨ ਇੱਜ਼ਤ ਸਭ ਕੁਝ ਬਰਬਾਦ ਕਰਵਾ ਕੇ ਵੀ ਆਪਣੀ ਭੈੜੀ ਆਦਤ ਨਹੀਂ ਛੱਡਦੇ। ਅਖੀਰ ਵਿੱਚ ਭਾਈ ਸਾਹਿਬ ਜੀ ਕਥਨ ਕਰਦੇ ਨੇ, ਇਹ ਭੈੜੇ ਜੀਵ ਇਹ ਆਪਣੀਆਂ ਭੈੜੀਆਂ ਆਦਤਾਂ ਨਹੀਂ ਛੱਡਦੇ, ਕਦਮ ਅਸਾਧ ਸੰਗ ਛਾੜ ਕੇ ਨਾ ਅੰਗੀਕਾਰ, ਅਸਾਧ ਸੰਗ ਤੋਂ ਭਾਵ ਕੁਸੰਗਤ, ਅਧਮ ਜੀਵ ਭਾਵ ਪਾਪੀ ਜੀਵ ਉਹ ਕੁਸੰਗਤ ਨਹੀਂ ਛੱਡਦੇ, ਆਪਣੀਆਂ ਭੈੜੀਆਂ ਆਦਤਾਂ ਦਾ ਤਿਆਗ ਨਹੀਂ ਕਰਦੇ, ਆਪਣੀ ਆਦਤ ਤੋਂ ਮਜਬੂਰ ਹੋ ਕੇ ਫਿਰ ਜੇ ਗੁਰਮੁਖਾਂ ਦੀ ਆਦਤ ਬਣ ਜਾਵੇ ਸਾਧ ਸੰਗਤ ਗੁਰੂ ਦਰਬਾਰ ਵਿੱਚ ਜਾਣ ਦੀ, ਪਰ ਆਪਣੀ ਉਹ ਚੰਗੀ ਆਦਤ ਕਿਵੇਂ ਛੱਡ ਸਕਦੇ ਨੇ, ਗੁਰਸਿੱਖ ਸਾਧ ਸੰਗ ਛੋੜ ਕਿਉਂ ਸਕਦਾ ਹੈ। ਉਹ ਹਰ ਹੀ ਦੇ ਆਪਣੇ ਵਿਹਾਰ ਕਾਰਨ ਵੀ ਸੰਕੋਚ ਲੈਂਦੇ ਨੇ, ਫਾਸਲਾ ਭਾਵੇਂ ਦੂਰ ਦਾ ਹੋਵੇ ਭਾਵੇਂ ਨੇੜੇ ਦਾ ਹੋਵੇ ਉਹ ਵੀ ਮੁਕਾ ਲੈਂਦੇ ਨੇ, ਜਿਹੜਾ ਉਹਨਾਂ ਦਾ ਰੋਜ਼ ਦਾ ਨਿਯਮ ਹੁੰਦਾ ਹੈ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਫਰਕ ਪੈਣ ਨਹੀਂ ਦਿੰਦੇ, ਭਾਵੇਂ ਰੋਜ਼ ਦਾ ਹੋਵੇ, ਭਾਵੇਂ ਹਫ਼ਤਾਵਾਰੀ ਹੋਵੇ, ਭਾਵੇਂ ਮਾਹਵਾਰੀ ਹੋਵੇ, ਭਾਵੇਂ ਸਾਲਾਨਾ ਵੀ ਕਿਉਂ ਨਾ ਹੋਵੇ, ਹਾਂ ਜਿਹੜੀ ਇੱਕ ਵਾਰ ਉਹਨਾਂ ਦੀ ਰੁਟੀਨ ਬਣ ਜਾਂਦੀ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਆਉਣ ਦਿੰਦੇ। ਅਧਮ ਅਸਾਧ ਸੰਗ ਛਾੜ ਨਾ ਅੰਗੀਕਾਰ, ਗੁਰਸਿੱਖ ਸਾਧ ਸੰਗ ਛੋੜ ਕਿਉਂ ਸਕਦਾ ਹੈ, ਜਿੱਥੋਂ ਉਹਨਾਂ ਨੂੰ ਚੱਕਣ ਵਾਸਤੇ ਗ੍ਰਹਿਣ ਕਰਨ ਵਾਸਤੇ ਸ਼ਬਦ ਰੂਪੀ ਨਾਮ ਰੂਪੀ ਮੋਤੀ ਮਿਲਣ, ਚੁਗਣ ਵਾਸਤੇ ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਣਿਆ ਨਹੀਂ ਦੂਰੇ, ਜਿੱਥੋਂ ਗ੍ਰਹਿਣ ਕਰਨ ਵਾਸਤੇ ਉੱਤੋਂ ਸਲੋਕ ਸਾਧ ਕੇ ਵਚਨ ਅਮਰੀਕ ਲਾਲ ਇਹ ਰਤਨ ਸੁਣ ਸੁਣਤ ਕਮਾਵਤ ਹੋਤ ਉਧਾਰ ਆਪ ਕਰੈ ਲੋਕੈ ਵਿਸਤਾਰ। ਸਾਧ ਸੰਗਤ ਜੇ ਕਿਸੇ ਨੂੰ ਰਤਨਾਂ ਦੀ ਖਾਣ ਪ੍ਰਾਪਤ ਹੋ ਜਾਵੇ ਨਾ, ਫਿਰ ਉਹ ਰਤਨਾਂ ਦੀ ਖਾਣ ਛੱਡ ਸਕਦਾ ਹੈ। ਇਸੇ ਤਰ੍ਹਾਂ ਗੁਰਮੁਖਾਂ ਨੂੰ ਸਾਧ ਸੰਗਤ ਨੂੰ ਵੀ ਮਾਨ ਸਰੋਵਰ ਮਿਲ ਜਾਵੇ। ਗੁਰ ਸਰੋਵਰ ਮਾਨ ਸਰੋਵਰ ਹੈ ਜਿਹੜਾ ਅਕਾਲ ਪੁਰਖ ਨੇ ਬਣਾਇਆ ਹੀ ਗੁਰਮੁਖਾਂ ਵਾਸਤੇ ਹੈ। ਮਾਨ ਸਰੋਵਰ ਹੰਸਾਂ ਵਾਸਤੇ ਬਣਿਆ, ਬਗਲਿਆਂ ਵਾਸਤੇ ਨਹੀਂ, ਕਾਵਾਂ ਵਾਸਤੇ ਨਹੀਂ। ਇਹ ਧਰਤੋਂ ਹੀ ਮੇਰ ਬਣਾਇਆ ਪਰਮਾਤਮਾ ਨੇ। ਸਰਵਰ ਹੰਸ ਧੁਰੇ ਹੀ ਮੇਤਾ ਖਸਮੈ ਇਹ ਰਹਿ ਭਾਣਾ। ਪਰਮਾਤਮਾ ਨੂੰ ਇਹ ਭਾਉਂਦਾ ਹੈ ਕਿ ਮਾਨ ਸਰੋਵਰ ਦਾ ਹੰਸਾਂ ਦਾ ਮੇਲ ਹੋਵੇ। ਗੁਰੂ ਨੂੰ ਇਹ ਭਾਉਂਦਾ ਹੈ ਕਿ ਸਾਧ ਸੰਗਤ ਦੇ ਵਿੱਚ ਗੁਰਮੁਖਾਂ ਦਾ ਮੇਲ ਹੋਵੇ। ਇੱਕ ਸਿੱਖ ਦੋਏ ਸਾਧ ਸੰਗਤ, ਦੋ ਗੁਰਮੁਖਾਂ ਦਾ ਮੇਲ ਵੀ ਹੋ ਜਾਵੇ ਨਾ, ਉਹ ਵੀ ਸਾਧ ਸੰਗਤ ਬਣ ਜਾਂਦੀ ਹੈ। ਜਗਤ ਦੇ ਪੰਜ ਇਕੱਠੇ ਹੋ ਜਾਣ ਪੰਜੀ ਪਰਮੇਸ਼ਰ। ਸਰਵ ਹੰਸ ਧੁਰੇ ਹੀ ਮੇਲਾ ਖਸਮੈ ਇਹ ਰਹਿ ਭਾਣਾ। ਕਿਉਂਕਿ ਗੁਰਮੁਖ ਉੱਥੇ ਜੁੜ ਮਿਲ ਬੈਠਦੇ ਨੇ, ਸਰਵ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ। ਸਰਵ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ। ਖੋਜਿਆ ਸੇ ਹੰਸ ਦੇ ਨਾਮ ਦਾ, ਸਤਸੰਗ ਜਿਹੜਾ ਕੈਲਾਸ਼ ਪਰਬਤ ਉੱਪਰ ਮਾਨ ਸਰੋਵਰ ਮੰਨਿਆ ਗਿਆ ਹੈ ਉੱਥੇ ਵੀ ਹੰਸ ਜਾਂਦੇ ਨੇ। ਜਿਹੜਾ ਇਹ ਸਤਸੰਗ ਰੂਪੀ ਮਾਨ ਸਰੋਵਰ ਹੈ, ਉਸ ਮਾਨ ਸਰੋਵਰ ਤੇ ਸਿਰਫ ਹੰਸ ਹੀ ਜਾ ਸਕਦੇ ਨੇ, ਹੰਸਾਂ ਨੂੰ ਉਹਨਾਂ ਦੀ ਖੁਰਾਕ ਮਿਲਦੀ ਹੈ ਤੇ ਕਾਂ ਨਹੀਂ ਜਾ ਸਕਦਾ, ਬਗਲਾ ਨਹੀਂ ਜਾ ਸਕਦਾ। ਜੇ ਕਿਤੇ ਕਾਂ ਜਾਂ ਉੱਥੇ ਬਗਲਾ ਚੱਲਿਆ ਵੀ ਜਾਵੇ ਉਸਨੂੰ ਨਿਰਾਸ਼ ਵਾਪਸ ਪਰਤਣਾ ਪੈਂਦਾ ਹੈ, ਕਿਉਂਕਿ ਉੱਥੇ ਉਹਨਾਂ ਨੂੰ ਉਹਨਾਂ ਦੀ ਖੁਰਾਕ ਨਹੀਂ ਮਿਲਦੀ। ਹੁਣ ਕਾਂ ਦੀ ਖੁਰਾਕ ਹੈ ਵਿਸ਼ਠਾ ਜਾਂ ਗੰਦਗੀ, ਤੋ ਗੰਦਗੀ ਨਹੀਂ ਮਿਲਦੀ ਖਾਣ ਵਾਸਤੇ। ਜੇ ਉੱਥੇ ਉਹਨਾਂ ਨੂੰ ਗੰਦਗੀ ਮਿਲ ਜਾਵੇ ਉਸਨੂੰ ਕਿਸੇ ਨੇ ਮਾਨ ਸਰੋਵਰ ਨਹੀਂ ਕਹਿਣਾ। ਔਰ ਜੇ ਜਿਹੜਾ ਕੁਝ ਉੱਥੋਂ ਪ੍ਰਾਪਤ ਹੁੰਦਾ ਹੈ ਮੋਤੀ, ਉਹਨਾਂ ਨੂੰ ਕਾਂ ਨਹੀਂ ਖਾ ਸਕਦਾ। ਉਹ ਜੇ ਕਾਂ ਨੇ ਖਾ ਲਏ ਫਿਰ ਉਸਨੂੰ ਕਿਸੇ ਨੇ ਕਾਂ ਨਹੀਂ ਕਹਿਣਾ। ਇਸੇ ਤਰ੍ਹਾਂ ਬਗਲੇ ਦੀ ਖੁਰਾਕ ਡੇਂਗੂਆਂ ਮੱਛੀਆਂ ਜੇ ਮਾਨ ਸਰੋਵਰ ਤੋਂ ਮਿਲ ਗਈਆਂ, ਰੁਕਦਰਾ ਦਾ ਮਾਨ ਸਰੋਵਰ ਹੈ ਉੱਥੇ ਤੇ ਹੀਰੇ ਮੋਤੀ ਨੇ, ਔਰ ਜੇ ਬਗਲੇ ਨੇ ਉਹ ਖਾ ਲਏ ਫਿਰ ਉਸਨੂੰ ਕਿਸੇ ਨੇ ਬਗਲਾ ਨਹੀਂ ਕਹਿਣਾ। ਹੁਣ ਕਹਿਣ ਤੋਂ ਭਾਵ ਮਾਨ ਸਰੋਵਰ ਦਾ ਔਰ ਕਾਂ ਦਾ ਜਾਂ ਬਗਲੇ ਦਾ ਕੋਈ ਮੇਲ ਹੀ ਨਹੀਂ। ਕਾਂ ਔਰ ਬਗਲਾ ਮਾਨ ਸਰੋਵਰ ਤੇ ਜਾ ਹੀ ਨਹੀਂ ਸਕਦੇ, ਚਲੇ ਜਾਣ ਹੰਸ ਤੇ ਬਣ ਨਹੀਂ ਸਕਦੇ, ਪਰ ਜਿਹੜੀ ਉਹਨਾਂ ਦੀ ਖੁਰਾਕ ਆ ਉਹਨਾਂ ਨੂੰ ਉੱਥੋਂ ਮਿਲਦੀ ਨਹੀਂ। ਇਸ ਕਰਕੇ ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਬਗਲਾ ਕਾਗ ਨਾ ਰਹੀ ਸਰਬਰ ਜੇ ਹੋਵੇ ਅਤ ਸਿਆਣਾ, ਉਹਨਾਂ ਰਿਜਕ ਨਾ ਪਾਇਓ ਉੱਥੇ ਉਹਨਾਂ ਹੋਰੂ ਖਾਣਾ। ਹੁਣ ਆਪਾਂ ਗੱਲ ਕਰੀਏ ਸਾਧ ਸੰਗਤ ਰੂਪੀ ਮਾਨ ਸਰੋਵਰ ਦੀ। ਇਹ ਸਤਸੰਗ ਰੂਪੀ ਮਾਨ ਸਰੋਵਰ ਐਸਾ ਹੈ, ਇੱਥੇ ਆ ਕੇ ਗੁਰਮੁਖਾਂ ਨੂੰ ਤੇ ਉਹਨਾਂ ਦਾ ਖਾਦਾ ਉਹਨਾਂ ਦੀ ਖੁਰਾਕ ਮਿਲਦੀ ਹੀ ਹੈ। ਪਰ ਸਤਸੰਗ ਇੱਥੇ ਆ ਕੇ ਕਾਂ ਵਿਰਤੀ ਵਾਲਾ ਜਾਂ ਬਗਲੇ ਵਿਰਤੀ ਵਾਲਾ ਵੀ ਨਿਰਾਸ਼ ਵਾਪਸ ਨਹੀਂ ਕਰ ਦਿੰਦਾ। ਨਿਰਾਸ਼ ਕਿਹਨੇ ਵਾਪਸ ਜਾਂਦਾ, ਇਸ ਕਰਕੇ ਨਹੀਂ ਕਿ ਉਹਨਾਂ ਨੂੰ ਉਹਨਾਂ ਦੀ ਖੁਰਾਕ ਮਿਲ ਜਾਂਦੀ ਹੈ, ਇਸ ਕਰਕੇ ਕਿ ਉਹਨਾਂ ਦੇ ਸੁਭਾਅ ਵਿੱਚ ਵੀ ਤਬਦੀਲੀ ਆ ਜਾਂਦੀ ਹੈ। ਉਹਨਾਂ ਦੀਆਂ ਮਨੋਵਿਰਤੀਆਂ ਵੀ ਸ਼ੁੱਧ ਹੋ ਜਾਂਦੀਆਂ ਨੇ, ਉਹ ਸਤਸੰਗ ਰੂਪੀ ਮਾਨ ਸਰੋਵਰ ਤੇ ਆ ਕੇ ਆਪਣੀ ਕਾਂ ਵਿਰਤੀ ਜਾਂ ਬਗਲਾ ਵਿਰਤੀ ਛੱਡ ਕੇ ਹੰਸ ਵਿਰਤੀ ਧਾਰਨ ਕਰ ਲੈਂਦੇ। ਹੁਣ ਜਿਹਨਾਂ ਦੀ ਵਿਰਤੀ ਹੰਸਾਂ ਵਾਲੀ ਹੈ ਸ਼ਗਨ ਤੇ ਉਹ ਹੀ ਰਹਿੰਦੀ ਹੈ ਨਾ। ਉਹ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੀਆਂ ਵਿਰਤੀਆਂ ਲੈ ਜਾਓ, ਆਪ ਸ੍ਰੀ ਕਪੂਰ ਸਾਹਿਬ ਜੋਤ ਜਗਾ ਰਹੇ ਨੇ, ਸੰਗਤਾਂ ਆਪਦੇ ਦਿਲੋਂ ਪ੍ਰਭੂ ਨੂੰ ਸਾਹ ਰਹੀਆਂ। ਆਪਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਕਲਯੁਗੀ ਜੀਵਾਂ ਨੂੰ ਸੰਸਾਰਿਕ ਸਮੁੰਦਰ ਤੋਂ ਬਾਹਰ ਲੰਘਾਉਣ ਵਾਸਤੇ ਸਾਨੂੰ ਸੁਰਤ ਸ਼ਬਦ ਦਾ ਮਾਰਗ ਦੱਸਿਆ, ਉਹ ਮਾਰਗ ਦ੍ਰਿੜ ਕਰਵਾ ਰਹੇ ਨੇ, ਸੰਗਤਾਂ ਉਸ ਮਾਰਗ ਦੇ ਉੱਪਰ ਤੋਰ ਰਹੇ ਨੇ। ਨਾਨਕ ਨਾਮ ਨਿਰੰਜਨ ਜਾਣਦੇ ਹੋ ਕਿੰਨੀ ਭਗਤ ਪ੍ਰੇਮ ਦੇ ਵਧਾਈ, ਤਾਂ ਤੇ ਅੰਗਤ ਅੰਗ ਸੰਗ ਭਇਓ ਸਾਇਦ ਤਿੰਨ ਸਬਦ ਸਬਦ ਕਿੰਨੀ ਲਿਖਾਈ। ਆਪਣੇ ਗੁਰੂ ਘਰ ਦੇ ਵਿੱਚ ਹੁਣ ਇੱਕ ਹੋਰ ਰਵਾਇਤ ਪ੍ਰਚਲਿਤ ਕਰ ਦਿੱਤੀ ਹੈ, ਆਪਣੇ ਇਤਿਹਾਸ ਦੀ ਕਥਾ ਸਰਵਣ ਕੀਤੀ ਹੈ। ਉਹ ਸਤਸੰਗਤ ਇਹ ਸਿਲਸਿਲਾ ਦਰਅਸਲ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਗੁਰੂ ਘਰ ਵਿੱਚ ਪ੍ਰਚਲਿਤ ਹੋ ਚੁੱਕਾ ਸੀ। ਭਾਈ ਵਾਲਾ जिसने बड़ा तमाश समाया अपनी जिंदगी का बेहतरीन हिस्सा साहिब गुरु नानक देव जी महाराज के चरणों में रह के बतीत किया। गुरु नानक देव जी महाराज का बचपन का साथी इतिहास जिक्र आता है जो बाबा कालू जी ने अपने पुत्र नानक को 20 रुपए दे के भेजा दूर क्याने मंडी खुखरा सौदा करने वास्ते। ਉਦੋਂ ਭਾਈ ਬਾਲੇ ਨੂੰ ਨਾਲ ਭੇਜਿਆ। ਭਾਈ ਬਾਲਾ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲੋਂ ਵੱਡਾ ਸੀ, ਇਹ ਸਿਆਣਾ ਸਮਝਦਾਰ ਹੈ, ਮੇਰੇ ਪੁੱਤਰ ਦਾ ਸਹਾਇਕ ਬਣੇਗਾ। ਬਚਪਨ ਦਾ ਮਿੱਤਰ ਹੈ। ਜਦੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨਵਾਬ ਅਦਾਲਤ ਖਾਂ ਦੇ ਮੋਦੀ ਖਾਨੇ ਵਿੱਚ ਮੋਦੀ ਦੀ ਕਾਰ ਕਰ ਰਹੇ ਨੇ, ਇਤਿਹਾਸ ਜ਼ਿਕਰ ਆਉਂਦਾ ਉਦੋਂ ਵੀ ਭਾਈ ਬਾਲਾ ਸੁਲਤਾਨਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਹੀ ਸੀ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਲਈ ਨਦੀ ਸੁਬੇ ਦੇ ਬਹਾਨੇ ਨਿਰੰਕਾਰ ਦੇ ਦੇਸ਼ ਸੱਚਖੰਡ ਗਏ, ਬੀਬੀ ਨਾਨਕੀ ਜੀ ਨੂੰ ਭਈਆ ਜੈ ਰਾਮ ਜੀ ਨੂੰ ਆ ਕੇ ਖਬਰ ਭਾਈ ਬਾਲੇ ਨੇ ਦਿੱਤੀ ਸੀ। ਸਤਾਂ ਦੀਪਾਂ ਨਵਾਂ ਖੰਡਾਂ ਵਿੱਚ ਵਿਚਰ ਕੇ ਸੰਸਾਰ ਨੂੰ ਗੁਰਮਤ ਦ੍ਰਿੜ ਕਰਾਉਣ ਵਾਸਤੇ ਜਦੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਮਰ ਕੱਸਾ ਕੀਤਾ, ਸੁਲਤਾਨਪੁਰ ਤੋਂ ਥੱਲੇ ਭਾਈ ਬਾਲਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਸੀ। ਅੱਜ ਦੇ ਨਵੇਂ ਇਤਿਹਾਸਕਾਰਾਂ ਨੂੰ ਪਤਾ ਨਹੀਂ ਕੀ ਮਾਰ ਪਈ ਹੈ, ਉਹ ਭਾਈ ਬਾਲੇ ਦੀ ਹਸਤੀ ਮੰਨਣ ਵਾਸਤੇ ਤਿਆਰ ਹੀ ਨਹੀਂ। ਉਹ ਕਹਿੰਦੇ ਨੇ ਭਾਈ ਬਾਲਾ ਨਾਮ ਦਾ ਸਿੱਖ ਹੀ ਕੋਈ ਨਹੀਂ ਹੋਇਆ। ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਇੱਕ ਕਲਪਨਾ ਹੀ ਹੈ। ਹੁਣ ਸਾਰ ਸੰਗਤ ਕਈ ਵਾਰ ਬੜੀ ਅਸਟਾਲਿਤਾ ਬੜੀ ਹੈਰਾਨੀ ਹੁੰਦੀ ਹੈ। ਅਸੀਂ ਆਪਣੀ ਵਿਦਵਤਾ ਦੇ ਪ੍ਰਗਟਾਵੇ ਵਾਸਤੇ ਸੰਸਾਰ ਨੂੰ ਆਪਣੀ ਵਿਦਵਤਾ ਦਾ ਲੋਹਾ ਮਨਾਉਣ ਵਾਸਤੇ ਕਈ ਵਾਰ ਸੰਗਤਾਂ ਨੂੰ ਇਹੋ ਜਿਹੇ ਭੰਬਲ ਭੁਸੇ ਵਿੱਚ ਪਾ ਦਿੰਦੇ ਹਾਂ, ਉਹਨਾਂ ਦੇ ਮਨ 'ਚ ਇਹੋ ਜਿਹਾ ਸੰਦੇਹ ਪੈਦਾ ਕਰ ਦਿੰਦੇ। ਕਈ ਵਾਰ ਭਲੇ ਚੰਗੇ ਬੰਦੇ ਸੋਚਣ 'ਤੇ ਮਜਬੂਰ ਹੋ ਜਾਂਦੇ ਨੇ, ਉਹਦੇ ਪਿੱਛੇ ਮਨੋਰਥ ਪਤਾ ਨਹੀਂ ਕੀ ਹੁੰਦਾ। ਔਰ ਇੱਕ ਸਾਡੇ ਸੁਣਨ ਵਾਲੇ ਸਰੋਤੇ ਦੇਖੋ, ਜਿਹੜਾ ਇਤਿਹਾਸ ਹੈ ਤੇ ਬਦਲ ਨਹੀਂ ਸਕਦਾ। ਜਿਵੇਂ ਸਾਡੇ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਉਹਦੇ ਉਹਨਾਂ ਦੇ ਸਰੀਰ ਦੇ ਹੁੰਦਿਆਂ ਵੀ ਉਹੀ ਸਨ, ਅੱਜ ਵੀ ਉਹ ਹੀ ਨੇ ਔਰ ਕੱਲ ਨੂੰ ਵੀ ਉਹੀ ਰਹਿਣੀਆਂ ਨੇ। ਉਹਨਾਂ ਵਿੱਚ ਆਪਾਂ ਕੋਈ ਤਬਦੀਲੀ ਨਹੀਂ ਲਿਆ ਸਕਦੇ। ਹੁਣ ਜੇ ਅਸੀਂ ਇਹ ਸੋਚੀਏ ਵੀ ਸਾਨੂੰ ਤੇ ਕੋਈ ਨਵੀਂ ਘਟਨਾ ਸੁਣਨ ਵਾਸਤੇ ਚਾਹੀਦੀ ਹੈ, ਤਾਂ ਸਾਰਾ ਤਰ੍ਹਾਂ ਦਾ ਸਤਿਗੁਰੀ ਪੁਰਾਣਾ ਹੋਇਆ। ਪਰ ਸਾਡੇ ਨਵੇਂ ਇਤਿਹਾਸਕਾਰ ਪਤਾ ਨਹੀਂ ਇਹ ਸੋਚ ਕੇ ਵੀ ਸਾਖੀਆਂ ਨੂੰ ਪੁਰਾਣੀਆਂ ਹੋ ਗਈਆਂ ਨੇ, ਕਿਸੇ ਹੋਰ ਤਰੀਕੇ ਸੁਣਾਈਏ, ਇਸ ਗੱਲ ਨੂੰ ਕਿਸੇ ਹੋਰ ਤਰੀਕੇ ਪ੍ਰੈਜੈਂਟ ਕਰੀਏ। ਉਹ ਕਈ ਵਾਰ ਇਹੋ ਜਿਹੀ ਗੱਲ ਕਰਦੇ ਨੇ, ਸੰਗਤ ਵਿੱਚ ਆ ਕੇ ਸੁਣਨ ਵਾਲੇ ਵੀ ਕਈ ਵਾਰ ਆਸ਼ਾ ਕਰ ਉੱਠਦੇ ਨੇ ਵੀ ਦੋ ਜੀ ਆਹ ਗੱਲ ਦੇ ਪਹਿਲਾਂ ਅਸੀਂ ਕਿਸੇ ਹੋਰ ਵਿਦਵਾਨ ਦੇ ਪਾਸੋਂ ਕਿਸੇ ਹੋਰ ਪ੍ਰਚਾਰਕ ਦੇ ਪਾਸੋਂ ਸੁਣੀ ਹੀ ਨਹੀਂ। ਇਹਦੀ ਤਾਂ ਬੜੀ ਖੋਜ ਹੈ, ਸੁਣੀ ਤੇ ਤਾਂ ਹੋਵੇ ਜੇ ਉਹ ਘਟਨਾ ਵਾਪਰੀ ਹੋਵੇ। ਹੁਣ ਸਾਰ ਸਾਹਿਬ ਤੋਂ ਆਪਣੇ ਵੱਲੋਂ ਦਲੀਲਾਂ ਵੀ ਇਹੋ ਜਿਹੀਆਂ ਦੰਦੀਆਂ ਨੇ। ਲਓ ਜੀ, ਭਾਈ ਬਾਲੇ ਦਾ ਤੇ ਭਾਈ ਗੁਰਦਾਸ ਜੀ ਨੇ ਨਾਂ ਨਹੀਂ ਲਿਆ। ਹੁਣ ਭਾਈ ਗੁਰਦਾਸ ਜੀ ਸਾਰੇ ਸਿੱਖਾਂ ਦੇ ਨਾਮ ਕਿਵੇਂ ਲਿਖ ਸਕਦੇ ਸਨ? ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੈਰੋਕਾਰ ਉਹਨਾਂ ਦੇ ਗੁਰਸਿੱਖ, ਉਹਨਾਂ ਦੀ ਤਾਂ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਤਾਰੇ ਦਿਨੇ ਜਾਤ ਤੇਰੇ ਤਾਰੇ ਨਾ ਗਨਾਤ ਹੈ, ਕੌਣ ਕਰ ਸਕਦਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿੱਖਾਂ ਦੀ ਗਿਣਤੀ? ਫਿਰ ਉਹ ਅਗਲਾ ਪ੍ਰਸ਼ਨ ਕਰਦੇ ਨੇ ਵੀ ਜੇ ਸਾਰੇ ਸਿੱਖਾਂ ਦੀ ਗਿਣਤੀ ਨਹੀਂ ਹੋ ਸਕਦੀ, ਜਿਹੜੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਖਾਸ ਖਾਸ ਉਹਨਾਂ ਦੇ ਬਹੁਤੇ ਨਜ਼ਦੀਕੀ ਸਿੱਖ ਸਨ, ਉਹਨਾਂ ਦੀ ਗਿਣਤੀ ਦੇ ਭਾਈ ਸਾਹਿਬ ਵੀ ਕਰ ਹੀ ਸਕਦੇ ਸਨ। ਜੇ ਭਾਈ ਵਾਲਾ ਸਾਰੀ ਜ਼ਿੰਦਗੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਰਿਹਾ, ਉਹਦਾ ਨਾਂ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਜ਼ਰੂਰ ਆਉਣਾ ਚਾਹੀਦਾ ਸੀ। ਉਹ ਸਾਰ ਸੰਗ ਜੇ ਆਪਾਂ ਐਸੇ ਹੀ ਕਸਵੱਟੀ ਦੇ ਉੱਪਰ ਪ੍ਰਗਟ ਕਰਨੀ ਹੋਵੇ ਫਿਰ ਤੇ ਹੋਰ ਵੀ ਬਹੁਤ ਸਾਰੇ ਨਾਂ ਐਸੇ ਹੋ ਸਕਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਹੁਤਾ ਨਜ਼ਦੀਕੀ ਸਿੱਖ ਕੌਣ ਸੀ ਇਹ ਨਾ ਤੁਸੀਂ ਜਾਣ ਸਕਦੇ ਹੋ ਨਾ ਮੈਂ ਜਾਣ ਸਕਦਾ, ਉਹਦੇ ਸਤਿਗੁਰੂ ਜੀ ਆਪ ਹੀ ਜਾਣਦੇ ਸਨ। ਜਿਹਨਾਂ ਦਾ ਨਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਲਿਆ ਆਪਣੀ ਬਾਣੀ ਦੇ ਵਿੱਚ ਆਪਣੇ ਸ਼ਬਦਾਂ ਦੇ ਵਿੱਚ, ਪਤਾ ਜੀ ਉਹਦਾ ਨਾਮ ਭਾਈ ਗੁਰਦਾਸ ਜੀ ਦੇ ਪਾਸੋਂ ਰਹਿ ਗਿਆ ਹੋਵੇ, ਆਪਾਂ ਇਸ ਕਸਵੱਟੀ ਦੇ ਉੱਪਰ ਕਰਕੇ ਵੀ ਇਹਦਾ ਨਾਂ ਭਾਈ ਗੁਰਦਾਸ ਜੀ ਨੇ ਤੇ ਲਿਖਿਆ ਨਹੀਂ, ਇਹ ਸਿੱਖ ਤੇ ਹੋ ਹੀ ਨਹੀਂ ਸਕਦਾ। ਗੁਰਬਾਣੀ ਵਿੱਚ ਬਹੁਤ ਘੱਟ ਸਿੱਖਾਂ ਦੇ ਨਾਮ ਆਉਂਦੇ ਨੇ, ਜਿਹੜੇ ਆਉਂਦੇ ਨੇ ਉਹਨਾਂ ਵਿੱਚੋਂ ਇੱਕ ਨਾਮ ਹੈ ਜਿਹੜਾ ਗੁਰਬਾਣੀ ਦੇ ਵਿੱਚ ਬਹੁਤ ਵਾਰ ਆਇਆ, ਕਈ ਵਾਰ ਆਇਆ, ਇੱਕ ਸ਼ਬਦ ਵਿੱਚ ਬਾਰ ਬਾਰ ਆਇਆ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵੇ ਲਾ ਲਓ। ਹੁਣ ਗਿਣਦੇ ਜਾਓ ਕਿੰਨੀ ਵਾਰ ਆਉਂਦਾ, ਭਾਰਤੀ ਜੰਝ ਦਾ ਕਾਬਲੋਂ ਧਾਇਆ ਜੋਰੀ ਮੰਗਿਆ ਦਾਨ ਵੇ ਲਾ ਲਓ, ਦੂਸਰੀ ਵਾਰ ਹੋਵੇ ਸਰਵ ਧਰਮ ਦੋਏ ਛਪਕ ਲੋਏ ਕੂੜ ਫਿਰੈ ਪ੍ਰਧਾਨ ਵੇ ਲਾ ਲਓ, ਤੀਸਰੀ ਵਾਰ ਕਾਹਦੀਆਂ ਬਾਹਮਣਾ ਕੀ ਗੱਲ ਥੱਕੀ ਅਰਥ ਪੜੈ ਸ਼ੈਤਾਨ ਵੇ ਲਾ ਲਓ, ਗਿਣੀ ਜਾਓ ਮੁਸਲਮਾਨੀਆਂ ਪੜ੍ਹੈ ਤੇਬਾ ਕਸਮੈ ਕਰੈ ਖੁਦਾਏ ਵੇ ਲਾ ਲਓ, ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਦੇਖੈ ਲਾਏ ਵੇ ਲਾ ਲਓ, ਖੂਨ ਕੇ ਸੋਹੇ ਦੇ ਗਾ ਗਿਆ ਨਾਨਕ ਰੱਤ ਕਾ ਗੁਰੂ ਪਾਏ ਵੇ ਲਾ ਲਓ। ਹੁਣ ਕਿੰਨੀ ਵਾਰ ਭਾਈ ਲਾਲੋ ਦਾ ਨਾਮ ਆਇਆ, ਉਹ ਸਾਰਕੰਦ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਲਾਲੋ ਦਾ ਨਾਮ ਲਿਖ ਰਹੇ ਨੇ, ਜੇ ਉਹਨਾਂ ਦਾ ਅਨੰਦ ਸੇਵਕ ਸੀ ਤਾਂ ਹੀ ਉਸ ਨੂੰ ਮੁਖਾਤਬ ਹੋ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਚਾਰਨ ਕਰ ਰਹੇ ਨੇ ਨਾ, ਉਹ ਕੋਈ ਆਮ ਕੋਈ ਸਾਧਾਰਨ ਸਿੱਖ ਤੇ ਹੋਣਾ ਨਹੀਂ। ਹੁਣ ਇਹਦੇ ਨਾਲ ਵੱਡੀ ਸਾਡੇ ਪਾਸ ਪ੍ਰਖ ਦੀ ਕਸਮਿਟੀ ਕਿਹੜੀ ਹੋ ਸਕਦੀ ਵੀ ਜਿਹਦਾ ਨਾਮ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਰ ਬਾਰ ਲਿਖਿਆ, ਇਹਦੇ ਵਿੱਚ ਕਿਸੇ ਨੂੰ ਕੋਈ ਸੰਦੇਹ ਨਹੀਂ ਹੋਣਾ ਚਾਹੀਦਾ, ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਭਾਈ ਲਾਲੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਹੁਤ ਮੋਹਤਵਰ ਸਿੱਖ ਸੀ, ਉਹਨਾਂ ਦਾ ਨਜ਼ਦੀਕੀ, ਉਹਨਾਂ ਦਾ ਅਨੰਨ, ਉਹਨਾਂ ਦਾ ਪਿਆਰਾ। ਪਰ ਸਾਰਕੰਦ ਸੱਜਤਾ ਦੀ ਹੈਰਾਨੀ ਦੀ ਗੱਲ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਹੋਰ ਤੇ ਬਹੁਤ ਸਾਰੇ ਸਿੱਖਾਂ ਦੇ ਨਾਮ ਆਉਂਦੇ ਨੇ, ਭਾਈ ਲਾਲੋ ਦਾ ਨਾਮ ਨਹੀਂ ਆਉਂਦਾ। ਰਾਏ ਬੁਲਾਰ ਜਿਸਨੇ ਸਭ ਤੋਂ ਪਹਿਲਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਹਿਚਾਣ ਕੀਤੀ, ਭਾਈ ਗੁਰਦਾਸ ਜੀ ਨੇ ਨਵਾਬ ਦੌਲਤ ਖਾਨ ਨੂੰ ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੁਰੀਦ ਉਹਨਾਂ ਦਾ ਸਿੱਖ ਮੰਨਿਆ ਹੈ। ਰਾਏ ਬੁਲਾਰ ਦਾ ਨਾਮ ਰਹਿ ਗਿਆ, ਇਸੇ ਤਰ੍ਹਾਂ ਭਾਈ ਲਾਲੋ ਦਾ ਨਾਮ ਵੀ ਰਹਿ ਗਿਆ। ਜ਼ਰੂਰੀ ਨਹੀਂ ਕਿ ਜਿਹੜੇ ਸਿੱਖਾਂ ਦੇ ਨਾਮ ਭਾਈ ਗੁਰਦਾਸ ਜੀ ਨੇ ਲਿਖੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੋਹਤਵਰ ਸਿੱਖ ਉਹ ਹੀ ਸਨ, ਬਹੁਤ ਸਾਰੇ ਨਾਮ ਰਹਿ ਸਕਦੇ ਨੇ। ਇਸੇ ਤਰ੍ਹਾਂ ਜੇ ਭਾਈ ਬਾਬੇ ਦਾ ਨਾਮ ਵੀ ਰਹਿ ਗਿਆ ਇਹਦੇ ਵਿੱਚ ਕੋਈ ਸਜਤਾ ਵਾਲੀ ਗੱਲ ਨਹੀਂ, ਨਾ ਹੀ ਆਪਾਂ ਭਾਈ ਗੁਰਦਾਸ ਜੀ ਦਾ ਇਹਦੇ ਵਿੱਚ ਕੋਈ ਦੋਸ਼ ਕੱਢ ਸਕਦੇ ਹਾਂ। ਉਹ ਸਾਰ ਸੰਗਤ ਹੁਣ ਜਿਨ੍ਹਾਂ ਨੇ ਖਡੂਰ ਸਾਹਿਬ ਦਰਸ਼ਨ ਕੀਤੇ ਨੇ, ਦੇਖੋ ਉੱਥੇ ਭਾਈ ਬਾਬੇ ਦੀ ਸਮਾਧ ਹੈ, ਭਾਵੇਂ ਉਹਦਾ ਨਿਸ਼ਾਨ ਮਾਤਰ ਹੀ ਰੱਖਿਆ ਹੋਇਆ ਹੈ, ਉੱਥੇ ਜਾ ਕੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਪਾਸੋਂ ਜਾ ਕੇ ਪੁੱਛ ਲਿਓ ਵੀ ਕਿੱਥੇ ਹੈ ਭਾਈ ਬਾਬੇ ਦੀ ਸਮਾਧ। ਜਿਹੜਾ ਸਿੱਖ ਇਤਿਹਾਸ ਦਾ ਸਭ ਤੋਂ ਪਹਿਲਾ ਸਰੋਤ ਹੈ ਔਰ ਜਿਸਨੂੰ ਸਿਆਣੇ ਵਿਦਵਾਨ ਅੱਜ ਵੀ ਅਥੈਂਟਿਕ ਮੰਨਦੇ ਨੇ, ਉਸ ਦਾ ਸੰਬੰਧ ਭਾਈ ਬਾਲੇ ਦੇ ਨਾਲ ਹੈ, ਉਹ ਸੋਰਸ ਆਫ ਸਿੱਖ ਹਿਸਟਰੀ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਨਾਮ ਨਾਲ ਪ੍ਰਸਿੱਧ ਹੈ। ਜੇ ਉਹਦੇ ਵਿੱਚ ਬਾਅਦ ਵਿੱਚ ਕਿਸੇ ਨੇ ਕੋਈ ਰੁਕਾਵਟ ਜਾਂ ਕੋਈ ਅਗਲਾ ਬਾਰੇ ਕੋਈ ਹੇਰ ਫੇਰ ਕਰ ਦਿੱਤਾ, ਇਹਦੇ ਵਿੱਚ ਭਾਈ ਬਾਲਾ ਜੀ ਦਾ ਕੋਈ ਦੋਸ਼ ਨਹੀਂ, ਇਹ ਦੋਸ਼ ਉਹਨਾਂ ਸ਼ਰਾਰਤੀਆਂ ਦਾ ਹੋ ਸਕਦਾ ਹੈ। ਸਾਹਿਬਾਨ ਆਪਾਂ ਬੇਨਤੀ ਕਰ ਰਹੇ ਸੀ ਕਿ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਹ ਗੁਰੂ ਕਰਮ ਤਵਾਰੀਖ ਜਾਂ ਇਤਿਹਾਸ ਲਿਖਣ ਦਾ ਸਿਲਸਿਲਾ ਆਪਣੀ ਸੁਪਰਵਿਜ਼ਨ ਆਪਣੀ ਦੇਖ ਦੇਖ ਦੇ ਹੇਠ ਇਹ ਪ੍ਰਚਲਿਤ ਕੀਤਾ। ਰੋਜ਼ਾਨਾ ਤੀਸਰੇ ਪਹਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਸੰਗਤ ਵਿੱਚ ਬੈਠ ਕੇ ਭਾਈ ਬਾਲੇ ਦੇ ਪਾਸੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ, ਉਹਨਾਂ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ਸੁਣਦੇ, ਨਾਲ ਦਿਖਾਵਿਆਂ ਦੀ ਉਚੇਚੇ ਤੌਰ ਤੇ ਸੇਵਾ ਲਾਈ ਸੀ, ਉਹ ਨਾਲ ਨਾਲ ਲਿਖਦੇ ਰਹਿੰਦੇ। ਸਿੱਖ ਇਤਿਹਾਸ ਦਾ ਸਰੋਤ ਭਾਈ ਬਾਲੇ ਵਾਲੀ ਜਨਮ ਸਾਖੀ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੀਵਨ ਕਥਾ, ਉਹਨਾਂ ਦੀ ਬਾਇਓਗ੍ਰਾਫੀ ਲਿਖੀ ਜਾ ਰਹੀ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਘਰ ਦੇ ਵਿੱਚ ਗੁਰਮੁਖੀ ਦੇ ਅੱਖਰ ਪ੍ਰਚਲਿਤ ਕੀਤੇ, ਜਿਸ ਤਰ੍ਹਾਂ ਮੁਸਲਮਾਨਾਂ ਦੀ ਆਪਣੀ ਸਕ੍ਰਿਪਟ ਹੈ ਪਰਸੀਅਨ, ਹਿੰਦੂਆਂ ਦੀ ਆਪਣੀ ਸਕ੍ਰਿਪਟ ਹੈ ਦੇਵਨਾਗਰੀ, ਜਿਹਦੇ ਵਿੱਚ ਹਿੰਦੀ ਜਾਂ ਸੰਸਕ੍ਰਿਤ ਵਗੈਰਾ ਲਿਖੀ ਜਾਂਦੀ ਹੈ, ਪਰਸੀਅਨ ਦੇ ਵਿੱਚ ਅਰਬੀ, ਫਾਰਸੀ, ਉਰਦੂ ਵਗੈਰਾ ਲਿਖਿਆ ਜਾਂਦਾ ਹੈ। ਕੱਲ ਨੂੰ ਗੁਰਸਿੱਖ ਵੀ ਫਖਰ ਦੇ ਨਾਲ ਕਹਿ ਸਕਣ ਵੀ ਸਾਡੀ ਵੀ ਕੋਈ ਆਪਣੀ ਸਕ੍ਰਿਪਟ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਘਰ ਵਿੱਚ ਗੁਰਮੁਖੀ ਦੇ ਅੱਖਰ ਪ੍ਰਚਲਿਤ ਕੀਤੇ, ਸਾਰਤਗਤ ਭਾਵੇਂ ਸਾਡੇ ਗੁਰੂ ਸਾਹਿਬਾਨ ਦੇ ਲਿਖਾਏ ਹੋਏ ਇਤਿਹਾਸ ਦੇ ਸਰੋਤ ਨੇ, ਭਾਵੇਂ ਗੁਰਬਾਣੀ ਹੈ, ਇਹ ਨਾ ਦੇ ਪ੍ਰਸਿੱਧ ਸਕ੍ਰਿਪਟ ਵਿੱਚ ਲਿਖੀ ਮਿਲਦੀ ਹੈ, ਨਾ ਦੇਵਨਾਗਰੀ ਦੇ ਵਿੱਚ। ਤੁਹਾਨੂੰ ਬੜੀ ਇਸ ਗੱਲ ਦਾ ਬੜੀ ਹੈਰਾਨੀ ਹੋਵੇਗੀ ਕਿ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿੰਨੇ ਵੀ ਮੈਨੂੰ ਸਕ੍ਰਿਪਟ ਮਿਲਦੇ ਨੇ ਹੱਥ ਲਿਖਤ ਸਰੂਪ, ਉਹ ਸਾਰੇ ਦੇ ਸਾਰੇ 99% ਨਹੀਂ 100% ਗੁਰਮੁਖੀ ਲਿਪੀ ਦੇ ਵਿੱਚ ਲਿਖੇ ਹੋਏ ਨੇ। ਕਿਤਨੀ ਸਾਡੇ ਗੁਰੂ ਸਾਹਿਬਾਨ ਨੇ ਸਾਵਧਾਨੀ ਵਰਤੀ ਹੋਵੇਗੀ, ਔਰ ਕਿਤਨੀ ਸਖ਼ਤ ਹਿਦਾਇਤ ਦਿੱਤੀ ਹੋਵੇਗੀ ਲਿਖਾਰੀਆਂ ਨੂੰ, ਗੁਰਸਿੱਖਾਂ ਨੂੰ ਜਿਹੜੇ ਸੇਵਾ ਕਰਦੇ ਸਨ। ਖੈਰ ਧਿਆਨ ਦਿਓ, ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਕਪੂਰ ਸਾਹਿਬ ਜੋਤ ਜਗਾ ਰਹੇ ਨੇ, ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਮਲ ਜਨਮ ਜਨਮ ਦਰਸ਼ਨ ਇੱਥੇ ਲੈਣ ਵਿਜੋਗਾ ਦੀ ਆਪ ਸ੍ਰੀ ਗੁਰੂ ਸਾਹਿਬ ਜੋਤ ਜਗਾ ਰਹੇ ਨੇ। ਇੱਕ ਵਾਰ ਉਹਨਾਂ ਦੇ ਅੰਨ ਸੇਵਕ ਜਿਸਦਾ ਨਾਮ ਇਤਿਹਾਸ ਚਾਹੁੰਦਾ ਭਾਈ ਪਾਰੋ ਦਿਲਾ ਨਗਰ ਦੇ ਰਹਿਣ ਵਾਲੇ, ਉਹਨਾਂ ਨੇ ਬੇਨਤੀ ਕੀਤੀ ਗਰੀਬ ਨਿਵਾਸ ਪਰਮਹੰਸ ਕੌਣ ਹੁੰਦੇ ਨੇ। ਸਤਿਗੁਰੂ ਜੀ ਕਹਿਣਗੇ ਭਾਈ ਪਾਰੋ ਪਹਿਲਾਂ ਤੈਨੂੰ ਹੰਸ ਦੱਸਦੇ ਵੀ ਹੰਸ ਕੌਣ ਹੁੰਦੇ ਨੇ, ਫਿਰ ਪਰਮਹੰਸਾਂ ਦੀ ਬਾਬਤ ਦੱਸਾਂਗੇ। ਹੰਸ ਇੱਕ ਸਫੈਦ ਰੰਗ ਦਾ ਪੰਛੀ ਹੈ ਜਿਹਦੀ ਚੁੱਪ ਚ ਖਟਿਆਈ ਵਾਲੀ ਤਾਸੀਰ ਹੁੰਦੀ ਹੈ। ਉਹਦੇ ਸਾਹਮਣੇ ਦੁੱਧ ਵਿੱਚ ਪਾਣੀ ਮਿਲਾ ਕੇ ਰੱਖ ਦਿੱਤਾ ਜਾਵੇ ਨਾ, ਉਹ ਆਪਣੀ ਚੁੰਝ ਪਾਉਂਦਾ ਦੁੱਧ ਫਟ ਜਾਂਦਾ, ਫੁੱਟੀਆਂ ਲਹਿਦਾ ਔਰ ਪਾਣੀ ਲਹਿਦਾ ਹੋ ਜਾਂਦਾ। ਹੰਸ ਉਹਦੇ ਵਿੱਚੋਂ ਦੁੱਧ ਦੀਆਂ ਫੁੱਟੀਆਂ ਗ੍ਰਹਿਣ ਕਰ ਲੈਂਦਾ, ਪਾਣੀ ਨੂੰ ਫੋਕਟ ਜਾਣ ਕੇ ਛੱਡ ਦਿੰਦਾ। ਇਹ ਹੰਸ ਦਾ ਗੁਣ ਰਹਿੰਦਾ ਮਾਨ ਸਰੋਵਰ ਤੇ, ਔਰ ਉਸਦਾ ਖਾਜਾ ਹੁੰਦਾ ਹੀਰੇ ਮੋਤੀ। ਹੰਸ ਕਦੀ ਛੱਪੜ ਦੇ ਉੱਪਰ ਨਹੀਂ ਰਹਿੰਦਾ, ਹੰਸ ਨਾ ਕੋਧਰਾ ਖਾਏ, ਉਹ ਕੋਈ ਹੋਰ ਅਨਾਜ ਕੋਧਰਾ ਬਾਜਰਾ ਵਗੈਰਾ ਨਹੀਂ ਖਾਂਦਾ। ਜਿਹੜੀ ਹੰਸ ਦੀ ਖੁਰਾਕ ਹੈ ਹੰਸਾਂ ਹੀਰਾ ਮੋਤੀ ਚੁਗਦਾ। ਸਰਵ ਹੰਸ ਤੁਰੇ ਹੀ ਮੇਲਾ ਕਸਮ ਹੈ ਭਾਣਾ, ਸਰਵ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾ। ਭਾਈ ਪਾਵਰੋ ਇਸੇ ਤਰ੍ਹਾਂ ਸਾਰ ਸੰਗਤ ਇਹ ਹੈ ਮਾਨ ਸਰੋਵਰ ਔਰ ਗੁਰਮੁਖ ਨੇ ਹੰਸ, ਇਹਨਾਂ ਦਾ ਮੇਲ ਵੀ ਅਕਾਲ ਪੁਰਖ ਵਾਹਿਗੁਰੂ ਨੇ ਧੁੱਪ ਤੋਂ ਹੀ ਬਣਾਇਆ ਹੈ। ਸਰਵਰ ਹੰਸ ਧੁਰੇ ਹੀ ਮੇਲਾ, ਸਾਰ ਸੰਗਤ ਰੂਪੀ ਮਾਨ ਸਰੋਵਰ ਔਰ ਗੁਰਮੁਖ ਰੂਪੀ ਹੰਸਾਂ ਦਾ ਮੇਲ ਇਹ ਧੁੱਪ ਤੋਂ ਹੀ ਬਣਿਆ। ਪਰਮਾਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੀ ਇਹ ਹੈ। ਸਰਵਰ ਹੰਸ ਧੁਰੇ ਹੀ ਮੇਲਾ ਖਸਮ ਹੈ ਭਾਣਾ, ਸਰਵਰ ਅੰਦਰ ਹੀਰਾ ਮੋਤੀ। ਸਰਵ ਜਾਂ ਗੁਰੂ ਸਰੋਵਰ ਦੇ ਵਿੱਚ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ, ਰਾਮ ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ। ਇਹ ਸਰਵ ਧਨ ਰੂਪੀ ਮਾਨਸ ਲੋਕ ਤੇ ਗੁਰਮੁਖ ਰੂਪੀ ਹੰਸ, ਇਹ ਸ਼ਬਦ ਰੂਪੀ ਨਾਮ ਰੂਪੀ ਮੋਤੀ ਗ੍ਰਹਿਣ ਕਰਨ ਵਾਸਤੇ ਆਉਂਦੇ ਨੇ। ਗੁਰ ਸਰਵ ਮਾਨ ਸਰੋਵਰ ਹੈ, ਵਡਭਾਗੀ ਪੁਰਖਤ ਹਨ ਸੇਵਕ ਗੁਰਮੁਖ ਖੋਜਿਆ, ਉਹਨਾਂ ਦੀ ਸੰਗਿਆ ਜਾਂ ਉਹਨਾਂ ਦਾ ਨਾਮ ਕੀ ਪੈ ਜਾਂਦਾ ਹੈ, ਸੇਵਕ ਗੁਰਮੁਖ ਖੋਜਿਆ ਸੇ ਹੰਸ ਦੇ ਨਾਮ ਤੋਂ। ਔਰ ਸਾਰਥਕ ਦੇਖੋ ਭਾਈ ਪਾਰੋ ਜਿਸਨੇ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਸੋਂ ਪਰਮਹੰਸਾਂ ਦੇ ਲੱਛਣ ਪੁੱਛੇ ਸਨ, ਇਤਿਹਾਸ ਕਾਰਨ ਨੇ ਭਾਈ ਪਾਰੋ ਨੂੰ ਵੀ ਪਰਮਹੰਸ ਕਰਕੇ ਯਾਦ ਕੀਤਾ। ਮੈਂ ਕੇਵਲ ਪੁੱਛ ਜਾਂ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਸੋਂ ਕੇਵਲ ਜਾਣਕਾਰੀ ਹੀ ਨਹੀਂ ਲਈ ਪਰਮਹੰਸਾਂ ਦੀ ਬਾਬਤ, ਬਲਕਿ ਉਹ ਹੰਸਾਂ ਵਾਲੀਆਂ ਸਿਰਤਾਂ ਹੰਸਾਂ ਵਾਲੇ ਗੁਣ ਆਪਣੇ ਅੰਦਰ ਧਾਰਨ ਕਰ ਲਏ, ਇਸ ਕਰਕੇ ਉਹਨਾਂ ਦਾ ਦਰਜਾ ਉਹਨਾਂ ਦਾ ਸ਼ੁਮਾਰ ਆ ਗਿਆ ਪਾਰੋ ਜੁਲਕਾ ਪਰਮਹੰਸ। ਭਾਈ ਗੁਰਦਾਸ ਜੀ ਨੇ ਜਿੱਥੇ ਭਾਈ ਪਾਰੋ ਦਾ ਜ਼ਿਕਰ ਕੀਤਾ ਹੈ ਨਾ ਆਪਣੀਆਂ ਵਾਰਾਂ ਦੇ ਵਿੱਚ, ਗਿਆਨ ਰਤਨਾਵਲੀ ਗਿਆਰਵੀਂ ਵਾਰ ਹੈ ਉਹਨਾਂ ਦੀ, ਜਿਹਦੇ ਵਿੱਚ ਸਾਡੇ ਗੁਰੂ ਸਾਹਿਬਾਨ ਪਾਸੋਂ ਗੁਰੂ ਸਾਹਿਬ ਬਹੁਤ ਸਾਰੇ ਗੁਰਸਿੱਖਾਂ ਦਾ ਜ਼ਿਕਰ ਆਉਂਦਾ ਹੈ। ਉੱਥੇ ਭਾਈ ਪਾਰੋ ਦਾ ਜ਼ਿਕਰ ਆਉਂਦਾ, ਉਹਨੂੰ ਭਾਈ ਗੁਰਦਾਸ ਜੀ ਨੇ ਵੀ ਪਾਰੋ ਜੁਲਕਾ ਪਰਮਹੰਸ ਕਰਕੇ ਕਥਨ ਕੀਤਾ ਹੈ। ਆਪ ਇਸ ਰਤਨਾ ਦੀ ਖਾਣ ਤੇ ਆਏ ਹੋ, ਮਾਨ ਸਰੋਵਰ ਤੇ ਪਹੁੰਚੋ ਆਪਣੇ ਵਿਹਾਰ ਕਾਰ ਛੱਡ ਕੇ, ਐਸੇ ਮਾਨ ਸਰੋਵਰ ਤੇ ਜਿੱਥੇ ਕਾਂ ਵਿਰਤੀ ਵਾਲਾ ਜਾਂ ਬਲਦੇ ਵਿਰਤੀ ਵਾਲਾ ਇਨਸਾਨ ਵੀ ਆ ਸਕਦਾ ਹੈ, ਪਰ ਇੱਥੇ ਆ ਕੇ ਉਹਦੇ ਵਿੱਚ ਤਬਦੀਲੀ ਆਉਂਦੀ ਹੈ। ਕਿਆ ਹੰਸ ਕਿਆ ਬਦਲਾ ਜਾ ਕਾ ਨਜ਼ਰ ਕਰੇ, ਜੋ ਸੁਭਾਅ ਹੈ ਨਾਨਕਾ ਕਾਹੋ ਹੰਸ ya
कहते महाराज संसार संसद समुद्र है
ਬਾਹਰ ਹੋਇਆ ਜਾ ਸਕਦਾ ਹੈ, ਬੜਾ ਲੰਮਾ ਪ੍ਰਕਰਣਾ ਹੈ, ਆਪਾਂ ਬਹੁਤ ਸੰਖੇਪ ਵਿੱਚ ਅਰਜ਼ ਕਰ ਦੇਣੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਗਿਆ ਵਿਦਵਾਨ ਜਦੋਂ ਵੀ ਸਿੱਧੀ ਜੀ ਗੱਲ ਹੈ, ਕਿਸੇ ਨੇ ਸਮੁੰਦਰ ਤੋਂ ਪਾਰ ਹੋਣਾ ਹੋਵੇ, ਗੋਤਾ ਮਾਰ ਕੇ ਤਾਂ ਪਾਰ ਕਰ ਹੋ ਨਹੀਂ ਸਕਦਾ, ਉਹਨੂੰ ਕਿਸੇ ਜਹਾਜ਼ ਉੱਪਰ ਸਵਾਰ ਹੋਣਾ ਪਵੇਗਾ। ਇਸੇ ਤਰ੍ਹਾਂ ਇਸ ਸੰਸਾਰੀ ਸਮੁੰਦਰ ਤੋਂ ਪਾਰ ਹੋਣਾ ਹੋਵੇ, ਇਹਦੇ ਵਾਸਤੇ ਵੀ ਕਿਸੇ ਜਹਾਜ਼ ਦੀ ਲੋੜ ਪੈਂਦੀ ਹੈ। ਜਿਵੇਂ ਸਮੁੰਦਰ ਚ ਲਹਿਰਾਂ ਉੱਠਦੀਆਂ ਨੇ, ਸਮੁੰਦਰ ਚ ਬੜੀਆਂ ਘੁੰਮਣ ਘੇਰੀਆਂ ਹੁੰਦੀਆਂ ਨੇ, ਸਮੁੰਦਰ ਚ ਬੜੇ ਖਤਰਨਾਕ ਕਿਸਮ ਦੇ ਮਗਰਮੱਛ ਵਗੈਰਾ ਜੀਵ ਰਹਿੰਦੇ ਨੇ, ਜਿਹੜਾ ਵੀ ਆਪਣੇ ਯਤਨ ਦੇ ਨਾਲ ਪਾਰ ਹੋਣ ਦੀ ਕੋਸ਼ਿਸ਼ ਕਰੇਗਾ, ਉਸਨੂੰ ਲਹਿਰਾਂ ਵੀ ਘੇਰ ਸਕਦੀਆਂ ਨੇ, ਉਹ ਘੁੰਮਣ ਘੇਰੀਆਂ ਵਿੱਚ ਵੀ ਫਸ ਸਕਦਾ ਹੈ, ਸਮੁੰਦਰ ਵਿੱਚ ਬੜੇ ਤੂਫਾਨ ਵੀ ਆਉਂਦੇ ਨੇ, ਉਹ ਕਿਸੇ ਮਗਰਮੱਛ ਦਾ ਸ਼ਿਕਾਰ ਵੀ ਹੋ ਸਕਦਾ ਹੈ। ਜਿੰਨੀ ਦੇਰ ਤੱਕ ਉਹ ਜਹਾਜ਼ ਤੇ ਸਵਾਰ ਨਹੀਂ ਹੁੰਦਾ, ਪਾਰ ਦੇ ਕਿਨਾਰੇ ਪਹੁੰਚ ਨਹੀਂ ਸਕਦਾ। ਇਸੇ ਤਰ੍ਹਾਂ ਸੰਸਾਰ ਸੰਸਾਰ ਦਾ ਸਮੁੰਦਰ ਹੈ, ਇਹਦੇ ਵਿੱਚ ਆਸਾ ਤਿਸ਼ਨਾ ਚਿੰਤਾ ਦੀਆਂ ਲਹਿਰਾਂ ਵੀ ਉੱਠਦੀਆਂ ਨੇ, ਅਵਿਦਿਆ ਸਮਤਾ ਰਾਗ ਦਵੇਸ਼ ਭਿੰਨ ਵੇਸ਼ ਇਤਿਆਦਿ ਮਗਰਮੱਛ ਵੀ ਨੇ, ਜੀਵਨ ਨੂੰ ਨਿਭਣ ਵਾਸਤੇ ਤਿਆਰ ਹੀ ਰਹਿੰਦੇ ਨੇ, ਕਾਮ ਕ੍ਰੋਧ ਦੇ ਤੂਫਾਨ ਵੀ ਆਉਂਦੇ ਨੇ, ਧਰਮਾਂ ਦੀਆਂ ਘੁੰਮਣ ਘੇਰੀਆਂ ਵੀ ਨੇ। ਇਹਨਾਂ ਤੋਂ ਬਚਣ ਵਾਸਤੇ ਸ਼ਬਦ ਰੂਪੀ ਜਹਾਜ਼ ਹੈ, ਨਾਮ ਰੂਪੀ ਬੇੜੀ, ਨਦੀ ਤਰੰਤਰੀ ਮੈਡਾ ਖੋਜ ਨਾ ਪੁੰਬੈ, ਮਨ ਦੇ ਮੁਹੱਬਤ ਤੇਰੀ ਚਰਣੀ ਮੈਡਾ ਯੇਰਾ ਸੀਤਮ ਹਰ ਨਾਨਕ ਤੁਲਹਾ ਬੇੜੀ। ਸ਼ਬਦ ਰੂਪੀ ਜਹਾਜ਼ ਹੈ ਜਿਹਦੇ ਉੱਪਰ ਸਵਾਰ ਹੋ ਕੇ ਇਸ ਸੰਸਾਰੀ ਸਮੁੰਦਰ ਤੋਂ ਪਾਰ ਨਹੀਂ ਗਿਆ ਜਾ ਸਕਦਾ। ਭਵ ਦਿਲ ਸਾਹਿਰ ਸਿਹਤ ਨਾਮ ਹਰੀਕਾ ਬੋਹਿਤਾ, ਸਾਰਥਮ ਸਾਡੇ ਗੁਰੂ ਸਾਹਿਬਾਨ ਨੇ ਤੇ ਸਾਨੂੰ ਜੋੜਿਆ ਹੀ ਸ਼ਬਦ ਦੇ ਨਾਲ ਹੈ, ਸ਼ਬਦ ਗੁਰਪੀਰਾ ਗਹਿਰ ਗੰਭੀ ਗੱਲ, ਬਿਨ ਸ਼ਬਦ ਹੈ ਜਗ ਦੌੜਾ। ਭਾਈ ਨੰਦ ਰਾਜ ਨੂੰ ਮੁਖਾਤਬ ਹੋ ਕੇ ਸਾਹਿਬ ਗੁਰੂ ਗੰਭੀਰ ਪਾਤਸ਼ਾਹ ਨੇ ਜੋ ਵਚਨ ਕੀਤਾ ਕਿ ਨੰਦ ਲਾਲ ਜੀ, ਸਾਡਾ ਅਸਲੀ ਸਰੂਪ ਹੀ ਸ਼ਬਦ ਹੈ, ਜਿਹੜੇ ਇਸ ਸ਼ਬਦ ਨੂੰ ਵੀ ਬੇੜੇ ਕੋਲ ਸਵਾਰ ਹੋਣਗੇ, ਉਹ ਸੁਖੈਨ ਹੀ ਸੰਸਾਰ ਦੇ ਸਮੁੰਦਰ ਤੋਂ ਪਾਰ ਹੋ ਜਾਣਗੇ। ਤੀਨ ਰੂਪ ਹੈ ਮੋਹੇ ਕੋ ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਉਹੇ ਸਮਝਾਏ। ਇੱਕ ਤੇ ਸਾਡਾ ਨਿਰਗੁਣ ਸਰੂਪ ਹੈ, ਉਹਦਾ ਕੋਈ ਚੱਕਰ ਚੇਂਜ ਰੂਪ ਰੇਖ ਰੰਗ ਹੀ ਨਹੀਂ, ਉਹਦਾ ਬੋਧ ਕਰਾਉਣ ਵਾਸਤੇ ਸਮੇਂ ਸਮੇਂ ਸਾਨੂੰ ਸਰਗੁਣ ਸਰੂਪ ਦੇ ਵਿੱਚ ਆਉਣਾ ਪੈਂਦਾ ਹੈ। ਪਰ ਸਰਗੁਣ ਸਰੂਪ ਦੇ ਵਿੱਚ ਆ ਕੇ ਜਿਹੜਾ ਸਾਡਾ ਅਸਲੀ ਸਰੂਪ ਹੈ, ਸਾਡਾ ਨਿੱਜ ਸਰੂਪ, ਆਪਣੇ ਪੈਰੋਕਾਰਾਂ ਨੂੰ ਅਸੀਂ ਉਸ ਆਪਣੇ ਸ਼ਬਦ ਸਰੂਪ ਦੇ ਨਾਲ ਜੋੜਦੇ ਹਾਂ। ਹੁਣ ਵੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਪੁਰਾਣ ਦੀ ਦੇਹ, ਇਹ ਸਾਡਾ ਅਸਲੀ ਸਰੂਪ ਹੈ। ਜਿਹਦੇ ਮਨ ਚ ਇੱਛਾ ਹੋਵੇ, ਜਿਸਦੇ ਮਨ ਦੀ ਤੁਕੰਠਾ ਹੋਵੇ, ਪ੍ਰਭੂ ਲਾਭ ਵਾਸਤੇ ਜੋ ਪ੍ਰਭ ਕੋ ਮਧੂ ਚਾਹੇ, ਖੋਜ ਸ਼ਬਦ ਲੈ ਦੇ, ਸ਼ਬਦ ਦੀ ਕਮਾਈ ਕਰੇ, ਸ਼ਬਦ ਦਾ ਅਭਿਆਸ ਕਰੇ, ਸ਼ਬਦ ਉਹਦੇ ਬੇੜੇ ਪ੍ਰਸਵਾਰ ਹੋਵੇ, ਉਹ ਸੰਸਾਰੀ ਸਮੁੰਦਰ ਤੋਂ ਪਾਰ ਲੰਘ ਜਾਏਗਾ। ਜਦੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਵਚਨ ਕੀਤਾ, ਉਹ ਵੀ ਵਿਦਵਾਨ ਸਨ, ਕਹਿ ਲਗੇ ਮਹਾਰਾਜ ਸ਼ਬਦ ਜਹਾਦ ਰੂਪ ਹੈ, ਬੇੜੀ ਆਪ ਨੀ ਚਲਦੀ, ਬਲਾਹ ਵੀ ਹੁੰਦਾ ਹੈ। ਸ਼ਬਦ ਰੂਪੀ ਬੇੜੇ ਨੂੰ ਚਲਾਉਣ ਵਾਲਾ ਬਲਾਹ ਭਾਵ ਗੁਰੂ ਜੀ ਦੇ ਪਾਸੋਂ ਸ਼ਬਦ ਮਿਲਦਾ, ਉਹ ਕਿਹੋ ਜਿਹਾ ਹੋਵੇ? ਸਾਰਥਕ ਸਤਿਗੁਰੂ ਜੀ ਨੇ ਫਿਰ ਗੁਰੂ ਦਾ ਲੱਛਣ, ਗੁਰੂ ਦੀ ਸਿਫਤ ਦੱਸੀ ਵੀ ਜਿਸ ਤਰ੍ਹਾਂ ਬੇੜੀ ਚਲਾਉਣ ਵਾਲਾ ਮਲਾਹ ਤੇ ਉਹਦੇ ਹੱਥ ਪੈਰ ਸਾਫ਼ ਹੋਣੇ ਚਾਹੀਦੇ ਨੇ, ਕਿਉਂਕਿ ਇਸ ਨੂੰ ਚੱਪੂ ਮਾਰਨਾ ਹੈ, ਕਿ ਹੱਥ ਪੈਰ ਹੀ ਸਾਫ਼ ਤਾਂ ਨਹੀਂ ਹੋਣਗੇ, ਚੱਪੂ ਕਿਵੇਂ ਮਾਰੇਗਾ? ਫਿਰ ਦੂਸਰੇ ਉਸਦੀ ਦ੍ਰਿਸ਼ਟੀ, ਉਸਦੀ ਆਈ ਸਾਈਟ ਉਹ ਠੀਕ ਹੋਣੀ ਚਾਹੀਦੀ, ਉਸਨੂੰ ਪਾਰ ਦਾ ਕਿਨਾਰਾ ਵੀ ਦਿਸਦਾ ਹੋਵੇ। ਪਾਰ ਦਾ ਕਿਨਾਰਾ ਤੇ ਦਿਸਦਾ ਪਰ ਚੱਪੂ ਨਹੀਂ ਮਾਰ ਸਕਦਾ, ਪਤਾ ਨੀ ਬੇੜੀ ਨੂੰ ਕਿਹੜੀ ਘੁੰਮਣ ਘੇਰੀ ਚ ਫਸਾ ਦੇਵੇਗਾ। ਚੱਪੂ ਤੇ ਮਾਰ ਸਕਦਾ ਪਰ ਪਾਰ ਦਾ ਕਿਨਾਰਾ ਹੀ ਨਹੀਂ ਦਿਸਦਾ, ਪਤਾ ਨੀ ਕਿੱਧਰ ਲੈ ਜਾਏਗਾ ਬੇੜੀ ਨੇ ਜਦੋਂ ਉਸਨੂੰ ਆਪ ਹੀ ਕੁਝ ਦਿਸਦਾ ਨਹੀਂ। ਇਹ ਵਿਦਵਾਨ ਹੈ ਪੰਡਿਤ ਜਨੋ, ਇਸ ਸ਼ਬਦ ਨੂੰ ਵੀ ਬੇੜੇ ਨੂੰ ਚਲਾਉਣ ਵਾਲਾ ਮਲਾਹ ਗੁਰੂ, ਇੱਕ ਤੇ ਉਹਦੇ ਗਿਆਨ ਚਾਖੂ ਖੁੱਲੇ ਹੋਣੇ ਚਾਹੀਦੇ ਨੇ, ਕਿਉਂਕਿ ਅੰਧਲੇ ਗੁਰਦੇ ਭਰਮ ਨਾ ਜਾਏ। ਦੂਸਰੇ ਉਹ ਸਾਧਨ ਸੰਪੰਨ ਹੋਵੇ, ਹੱਥ ਪੈਰ ਸਾਫ਼, ਕਿ ਉਹ ਆਪਣੇ ਸੇਵਕਾਂ ਦੇ, ਆਪਣੇ ਸਿੱਖਾਂ ਦੇ ਸੰਸਿਧਨਿਤ ਕਰਨ ਵਾਸਤੇ ਵੀ ਸਮਰੱਥ ਹੋਵੇ। ਜਿਹੜਾ ਸਾਧਨ ਸੰਪੰਨ ਔਰ ਗਿਆਨਵਾਨ ਗੁਰੂ, ਉਹ ਹੀ ਜੀਵਾਂ ਨੂੰ ਸੰਸੇ ਦੇ ਸਮੁੰਦਰ ਤੋਂ ਪਾਰ ਨੂੰ ਕਰ ਸਕਦਾ ਹੈ। ਜਿਹੜਾ ਆਪਣੇ ਸੇਵਕਾਂ ਦੇ ਸੰਸੇ ਹੀ ਨਿਮਿਤ ਨਹੀਂ ਕਰ ਸਕਦਾ, ਆਪਣੇ ਉਹਦੀ ਵਾਰ ਤੇ ਜੋ ਭਗਤ ਕਬੀਰ ਜੀ ਨੇ ਵਚਨ ਕੀਤਾ ਉਹ ਯਾਦ ਕਰ ਲਓ। ਹੁਣ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੋਚਿਆ ਵੀ ਹੋਰ ਵੀ ਬਹੁਤ ਸਾਰੇ ਸਾਧੂਆਂ ਦਾ ਇਸ ਨੂੰ ਮਿਲਾਪ ਹੋਇਆ, ਇਹਦਾ ਸੰਸਾ ਨਿਮਿਤ ਕਰ ਹੀ ਦੇਈਏ, ਪ੍ਰੈਕਟੀਕਲੀ ਇਸ ਨੂੰ ਸਮਝਾ ਦੇਈਏ। ਕਹਿਣਗੇ ਵੀ ਗੁਰਮੁਖਾ, ਵੀ ਬੜੇ ਦੇਰ ਤੋਂ, ਬੜੇ ਲੰਮੇ ਸਮੇਂ ਦੇ ਤੈਨੂੰ ਇਹ ਸੰਸਾ ਪਿਆ, ਤੁਹਾਡੇ ਪਿੰਡ ਤੋਂ ਬਾਹਰ ਲਹਿੰਦੇ ਵਾਲੇ ਪਾਸੇ ਇੱਕ ਛੱਪੜ, ਇੱਕ ਤਲਾਬ ਹੈ, ਉਹਦੇ ਕਿਨਾਰੇ ਇੱਕ ਬੋਹੜ ਦਾ ਵਿੱਚ, ਵੀ ਉੱਥੇ ਚ ਰਹਿਣਾ ਹੀ, ਕੱਲ੍ਹ ਸਵਾਗਤ ਹੈ ਤੈਨੂੰ ਉੱਥੋਂ ਉੱਤਰ ਮਿਲ ਜਾਏਗਾ। ਫਿਰ ਅਗਲੇ ਦਿਨ ਚਲਿਆ ਗਿਆ, ਉਡੀਕਦਾ ਰਿਹਾ, ਕੋਈ ਨਾ ਮਿਲਿਆ, ਤੇ ਕਾਵਾਂ ਦਾ ਜੋੜਾ ਦੇਖਿਆ, ਮਹਾਰਾਜ ਮੈਨੂੰ ਤੇ ਉੱਤਰ ਮਿਲਿਆ ਨੀ। ਕਹਿਣ ਲੱਗੇ ਭਾਈ ਕੱਲ੍ਹ ਵੇਚ ਰਹਿਣਾ ਹੀ। ਅਗਲੇ ਦਿਨ ਗਿਆ, ਇਹ ਤੇ ਸੋਚਦਾ ਜੇ ਉੱਥੇ ਕੋਈ ਸਾਧੂ ਆਵੇਗਾ ਮੇਰੇ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਦੂਸਰੇ ਦਿਨ ਭੇਜ ਦਿੰਦੇ, ਇੱਕ ਬਗਲਿਆਂ ਦਾ ਜੋੜਾ ਮਿਲਦਾ, ਫਿਰ ਉਡੀਕ ਉਡੀਕ ਕੇ ਵਾਪਸ ਆ ਗਿਆ। ਮਹਾਰਾਜ ਅੱਜ ਵੀ ਉੱਤਰ ਨਹੀਂ ਮਿਲਿਆ, ਸਤਿਗੁਰੂ ਜੀ ਕਹਿਣਗੇ ਵੀ ਕੱਲ੍ਹ ਫਿਰ ਗਏ। ਤੀਸਰੇ ਦਿਨ ਗਿਆ, ਉੱਥੇ ਹੰਸਾ ਦਾ ਜੋੜਾ ਬੈਠਾ ਹੈ, ਪਰ ਉਹ ਵੀ ਪੰਛੀ ਸਨ, ਕੀ ਪ੍ਰਸ਼ਨ ਕਰਦਾ ਔਰ ਕੀ ਉਹਨਾਂ ਦੇ ਪਾਸੋਂ ਉੱਤਰ ਮਿਲਦਾ। ਉਡੀਕ ਉਡੀਕ ਕੇ ਵਾਪਸ ਆ ਗਿਆ, ਮਹਾਰਾਜ ਅੱਜ ਵੀ ਉੱਤਰ ਨਹੀਂ ਮਿਲਿਆ, ਸਤਿਗੁਰੂ ਜੀ ਕਹਿਣਗੇ ਵੀ ਕੱਲ੍ਹ ਫਿਰ ਜਾਏ। ਚੌਥੇ ਦਿਨ ਗਿਆ, ਉੱਥੇ ਦਿਵ ਸਰੂਪ ਤੋਂ ਦੇਵਤੇ ਬੈਠੇ ਮਿਲੇ, ਨਮਸਕਾਰ ਕੀਤੀ, ਮਹਾਰਾਜ ਮੇਰੇ ਉਹ ਭਾਗ ਅਜੇ ਚੌਥਾ ਦਿਨ ਹੈ, ਆਪਦੇ ਦਰਸ਼ਨ ਹੋਏ ਨੇ, ਤੋ ਆਪ ਕਿਰਪਾ ਕਰਕੇ ਦੱਸੋ ਮਹਾਂਪੁਰਖਾਂ ਦੀ ਸੰਗਤ ਕਰਨ ਦਾ, ਉਹਨਾਂ ਦੇ ਦਰਸ਼ਨ ਕਰਨ ਦਾ, ਉਹਨਾਂ ਦੀ ਸੇਵਾ ਕਰਨ ਦਾ ਕੀ ਫਲ ਹੈ? ਉਹ ਕਹਿੰਦੇ ਵੀ ਤੈਨੂੰ ਤੇ ਉੱਤਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇ ਦਿੱਤਾ। ਕਹਿੰਦੇ ਮਹਾਰਾਜ ਮੈਨੂੰ ਚੌਥਾ ਦਿਨ ਅੱਜ ਇੱਥੇ ਆਉਂਦੇ ਨੂੰ ਹੋ ਗਿਆ ਹੈ। ਉਧਰ ਗੁਰੂ ਨਾਨਕ ਦੇਵ ਜੀ ਰੋਜ਼ ਟਾਲ ਦਿੰਦੇ ਨੇ ਵੀ ਉੱਥੇ ਜਾਈ, ਅੱਜ ਸਬੱਬ ਨਾਲ ਤੁਹਾਡਾ ਮਿਲਾਪ ਹੋਇਆ, ਤੁਸੀਂ ਟਾਲ ਰਹੇ ਹੋ, ਇਹ ਮਾਜਰਾ ਤੇਰੇ ਸਮਝ ਨਹੀਂ ਆ ਰਿਹਾ। ਉਹ ਦੇਵਤੇ ਕਹਿਣ ਲੱਗੇ ਵੀ ਸੱਜਣਾ ਤੈਨੂੰ ਅਸੀਂ ਟਾਲ ਨਹੀਂ ਰਹੇ, ਸੱਚਮੁੱਚ ਹੀ ਤੈਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਤਰ ਦੇ ਦਿੱਤਾ ਹੈ ਔਰ ਅੱਛੀ ਤਰ੍ਹਾਂ ਨਿਰਣੇ ਕਰ ਦਿੱਤਾ ਹੈ। ਦੇਖ, ਅਸੀਂ ਨਹੀਂ ਕੀਤੀ ਸੰਤਾਂ ਦੀ ਸੰਗਤ, ਅਸੀਂ ਨਹੀਂ ਕੀਤੇ ਉਹਨਾਂ ਦੇ ਦਰਸ਼ਨ, ਅਸੀਂ ਨਹੀਂ ਕੀਤੀ ਸੇਵਾ, ਉਹਦੇ ਤੇਰੇ ਹੀ ਦਰਸ਼ਨ ਕਰਦੇ ਰਹੇ, ਕਾਂ ਸੀ ਤੇਰੇ ਦਰਸ਼ਨ ਕਰਦਾ, ਸਾਨੂੰ ਫਲ ਮਹਾਤਮਾ ਮਿਲਿਆ, ਕਾਵਾਂ ਤੋਂ ਬਗਲੇ ਬਣ ਗਏ, ਫਿਰ ਬਗਲਿਆਂ ਦੇ ਸਰੀਰ ਚ ਤੇਰੇ ਦਰਸ਼ਨ ਹੋਏ, ਹੰਸ ਬਣ ਗਏ, ਕੱਲ ਹੰਸਾਂ ਦੇ ਸਰੀਰ ਵਿੱਚ ਅਸੀਂ ਤੇਰੇ ਦਰਸ਼ਨ ਕੀਤੇ, ਵੀ ਸਾਨੂੰ ਦਿਵ ਸਰੂਪ ਪ੍ਰਾਪਤ ਹੋ ਗਏ ਨੇ, ਵੀ ਸਾਡਾ ਤਾਂ ਸਾਡੇ ਕਲਿਆਣ ਦੇ ਇਹਦੇ ਨਾਲ ਹੀ ਹੋ ਜਾਣੀਆਂ ਤੇਰੇ ਦਰਸ਼ਨ ਕਰਕੇ ਹੀ, ਪਰ ਤੂੰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੋਈ ਆਮ ਸਾਧਾਰਨ ਹਸਤੀ ਨਾ ਸਮਝੀ, ਉਹਦੇ ਦਰਅਸਲ ਸੰਸਾਰ ਦੇ ਉਧਾਰ ਵਾਸਤੇ ਨਿਰੰਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਸਰੂਪ ਵਿੱਚ ਪ੍ਰਗਟ ਕੀਤਾ, ਉਹਨਾਂ ਦੇ ਚਰਨ ਤੋਂ ਵਿਦਾ ਹੋ ਪਾ ਲਿਆ। ਇਹ ਜਿਹੜਾ ਅਚਮਤਕਾਰ ਹੋਇਆ ਨਾ, ਸਿਰਫ ਤੈਨੂੰ ਨਿਰਣਾ ਕਰਵਾਉਣ ਵਾਸਤੇ, ਉਹ ਸਾਰਥਨ ਜੇ ਤੇ ਹੁਣ ਆਪਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੋਈ ਸਾਧਾਰਨ ਹਸਤੀ ਸਮਝੀਏ, ਫਿਰ ਤਾਂ ਆਪਾਂ ਜੋ ਕੁਝ ਸੁਣਿਆ ਹੈ ਨਾ, ਆਪਣੀ ਅਕਲ ਵਾਲੇ ਪੈਰਾਮੀਟਰ ਦੇ ਨਾਲ ਦੇਖਾਂਗੇ ਵੀ ਇਹ ਗੱਲ ਪੋਸੀਬਲ ਵੀ ਹੋ ਸਕਦੀ ਹੈ ਜਾਂ ਨਹੀਂ। ਪਰ ਸਾਨੂੰ ਤੇ ਆਪਣੀ ਅਕਲ ਦੇ ਉੱਪਰ ਹੀ ਬਹੁਤ ਵੱਡਾ ਮਾਣ ਹੈ ਕਿ ਜਿਹੜੀ ਗੱਲ ਸਾਡੀ ਅਕਲ ਦੇ ਨਾਮ ਕੋਲ ਵਿੱਚ ਆ ਗਈ ਉਹ ਤੇ ਹੈ ਪੋਸੀਬਲ, ਜਿਹੜੀ ਗੱਲ ਸਾਡੀ ਅਕਲ ਤੋਂ ਬਾਹਰ ਚਲੀ ਜਾਵੇ ਉਹ ਤੇ ਪੋਸੀਬਲ ਹੋ ਹੀ ਨਹੀਂ ਸਕਦੀ। ਇਹਨਾਂ ਸਾਨੂੰ ਮਾਣ ਹੈ ਆਪਣੀ ਅਕਲ ਤੇ। ਅੱਜ ਤੋਂ 20-25 ਸਾਲ ਪਿੱਛੇ ਪੈ ਜਾਓ ਜੋ ਤੁਹਾਨੂੰ ਵੀ ਕਹਿ ਦੇਵੇ ਨਾ ਉਦੋਂ ਅੱਜ ਦੀ ਗੱਲ ਛੱਡ ਦਿਓ। ਇੱਕ ਛੋਟੇ ਜਿਹੇ ਚਿੱਪ ਦੇ ਉੱਪਰ ਇੰਨੀ ਇਨਫੋਰਮੇਸ਼ਨ ਆ ਸਕਦੀ ਹੈ, ਉੱਥੇ ਲੱਖਾਂ ਹੀ ਪੇਜ ਪਾਏ ਜਾ ਸਕਦੇ ਨੇ, ਬਲਕਿ ਮਿਲੀਅਨਸ ਆਫ ਪੇਜ ਸਿਰਫ ਛੋਟੇ ਜਿਹੇ ਚਿੱਪ ਦੇ ਵਿੱਚ ਉਹਨਾਂ ਨੂੰ ਫੀਡ ਕੀਤਾ ਜਾ ਸਕਦਾ। ਅੱਜ ਤੋਂ 20-25 ਸਾਲ ਪਹਿਲਾਂ ਇਹ ਗੱਲ ਸਾਡੀ ਅਕਲ ਦੇ ਦਾਇਰੇ ਵਿੱਚ ਨਹੀਂ ਸੀ ਆਉਣੀ, ਕਦੇ ਸੋਚਣਾ ਸੀ ਵੀ ਐਵੇਂ ਇਹ ਵੱਡੇ ਵੱਡੇ ਗੱਪ ਮਾਰ ਵੀ ਹੈ, ਪਰ ਇਹ ਕਿਵੇਂ ਹੋ ਸਕਦਾ ਇੱਕ ਛੋਟੇ ਜਿਹੇ ਟਿਪ ਦੇ ਵਿੱਚ ਇੰਨੀ ਇਨਫੋਰਮੇਸ਼ਨ ਆ ਜਾਵੇ। ਪਰ ਸਾਰ ਸੰਗਤ ਅੱਜ ਇਹ ਗੱਲ ਸਾਡੀ ਅਕਲ ਦੇ ਦਾਇਰੇ ਵਿੱਚ ਆ ਰਹੀ ਹੈ, ਅੱਜ ਤੇ ਅਸੀਂ ਮੰਨਣ ਵਾਸਤੇ ਤਿਆਰ ਹਾਂ। ਉਦੋਂ ਜੇ ਕਿਸੇ ਨੇ ਗੱਲ ਦੱਸੀ ਜਾਂਦੀ ਪਹਿਲਾਂ ਤਾਂ ਕਿਸੇ ਨੇ ਅੰਦਾਜ਼ਾ ਹੀ ਨਹੀਂ ਸੀ ਲਾਉਣਾ, ਉਦੋਂ ਕਿਸੇ ਨੇ ਚੇਤੇ ਵੀ ਨਹੀਂ ਸੀ ਵੀ ਟੈਕਨੋਲੋਜੀ ਇੰਨੀ ਐਡਵਾਂਸ ਹੋ ਜਾਵੇ। ਗੱਲ ਸਾਡੀ ਅਕਲ ਦੇ ਦਾਇਰੇ ਦੀ ਹੈ ਨਾ ਵੀ ਜਿਹੜੀ ਤਾਂ ਸਾਡੇ ਅਕਲ ਦੇ ਨਾਮ ਕੋਲ ਵਿੱਚ ਆ ਗਈ ਉਹਨੂੰ ਤੁਸੀਂ ਮੰਨ ਸਕਦੇ ਹਾਂ ਵੀ ਇਹ ਪੋਸੀਬਲ ਹੈ, ਜਿਹੜੀ ਇਹਦੇ ਦਾਇਰੇ ਤੋਂ ਬਾਹਰ ਦੀ ਹੋਵੇ ਇਹ ਤੇ ਪੋਸੀਬਲ ਹੋ ਹੀ ਨਹੀਂ ਸਕਦੀ ਵੀ ਇਹ ਘਟਨਾ ਇਹਦੇ ਵਾਲੇ ਕੋਲ ਕਲਪਨਾ ਹੀ ਹੈ, ਐਵੇਂ ਵਿਗੜ ਬੰਦੇ ਨੇ ਗੱਲਾਂ ਹੀ ਨੇ। ਹਾਂ ਸਾਰਿਆਂ ਨੂੰ ਦਰਅਸਲ ਅਸੀਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹਸਤੀ ਨੂੰ ਆਮ ਦੀ ਹਸਤੀ ਸਮਝਦੇ ਹੈ ਵੀ ਵਧੀਆ ਕਿ ਇਨਸਾਨ ਹੀ ਸਨ। ਜਿਹੜਾ ਗੁਰੂ ਦਾ ਅਸਲੀ ਸਟੇਟਸ ਹੈ ਨਾ ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ ਨਾਨਕ ਭੇਜ ਨਾ ਪਾਏ, ਸਾਡੀ ਅਕਲ ਇੱਥੇ ਤੱਕ ਪਹੁੰਚੀ ਹੀ ਨਹੀਂ। ਪਰ ਖੈਰ ਉਹ ਸਾਰਥਕ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਸੱਜਣ ਨੂੰ ਇਹ ਗੱਲ ਨਿਰਣੇ ਕਰਵਾ ਦਿੱਤੀ ਵੀ ਜਦੋਂ ਕੋਈ ਕੁਸੰਗਤ ਵਿੱਚ ਪ੍ਰਵਿਰਤ ਹੋਵੇ ਨਾ ਪਹਿਲਾਂ ਉਹਦਾ ਸੁਭਾਅ ਹੁੰਦਾ ਕਾਂ ਵਰਗਾ ਤੋਂ ਬਾਹਰੋਂ ਪਾਣਾ, ਉਸਦੀ ਜ਼ਬਾਨ ਵੀ ਭੈੜੀ ਔਰ ਉਸਦੀ ਰਹਿਤ ਵੀ ਉਹਦੀਆਂ ਕਰਤੂਤਾਂ ਵੀ ਉਹ ਦੇਖਣ ਸਾਰ ਹੀ ਪਤਾ ਲੱਗ ਜਾਂਦਾ ਇਹਦਾ ਸਮਾਜ ਕਿਹਨਾਂ ਵਿੱਚ ਹੈ। ਜਦੋਂ ਸੰਗਤ ਮਿਲ ਜਾਵੇ ਨਾ ਫਿਰ ਕਿਸੇ ਨੂੰ ਪਹਿਲੇ ਦਿਨ ਹੀ ਬ੍ਰਹਮ ਗਿਆਨ ਨਹੀਂ ਹੋ ਜਾਂਦਾ, ਪਹਿਲਾਂ ਸਿਰਫ ਰਹਿਤ ਬਦਲਦੀ ਹੈ ਫਿਰ ਹੌਲੀ ਹੌਲੀ ਕਰਮ ਬਦਲਦੇ ਨੇ, ਸੰਸਕਾਰ ਬਦਲਦੇ ਨੇ, ਫਿਰ ਉਹਦਾ ਸਮਾਜ ਕਾਮਾਂ ਤੋਂ ਬਦਲੇ, ਰਹਿਤ ਬਦਲ ਗਈ, ਉਸ ਤੋਂ ਬਾਅਦ ਵਿਚਾਰ ਬਦਲ ਗਏ, ਸੰਸਕਾਰ ਬਦਲ ਗਏ, ਬਦਲਿਆਂ ਤੋਂ ਹੰਸ ਬਣ ਗਏ, ਸਤ ਔਰ ਅਸਤ ਦੀ ਵਿਚਾਰ ਅੰਦਰ ਦ੍ਰਿੜ ਹੋ ਗਈ, ਵਿਵੇਕ ਧਾਰਨ ਕਰ ਲਿਆ। ਜਿਹਨਾਂ ਦੇ ਪਾਸ ਐਸਾ ਵਿਵੇਕ ਹੈ ਗੁਰੂ ਦੇ ਪਾਸੋਂ ਪ੍ਰਾਪਤ ਹੋਇਆ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ, ਭਾਵੇਂ ਉਹਨਾਂ ਦੀ ਸ਼ਕਲ ਹੀ ਇਨਸਾਨਾਂ ਵਾਲੀ ਹੁੰਦੀ ਹੈ ਪਰ ਕਿਉਂਕਿ ਉਹਨਾਂ ਨੇ ਹਿਰਦੇ ਅੰਦਰ ਦੈਵੀ ਗੁਣ ਧਾਰਨ ਕਰ ਲਏ ਨੇ ਜਿਹਨੂੰ ਮਾਨਸ ਤੇ ਦੇਵਤੇ ਕਹੀਏ, ਪਰ ਉਹਨਾਂ ਨੂੰ ਲੋਕੀ ਦੇਵਤੇ ਕਹਿ ਦੇਵਤੇ ਦੇ ਖੰਭਦੇ ਹੁੰਦੇ ਨੇ ਵੀ ਅਸਮਾਨੋਂ ਹੋਣ ਕੇ ਆਏ ਹੋਣ, ਸਗੋਂ ਤੇ ਆਮ ਇਨਸਾਨਾਂ ਵਰਗੀ ਹੁੰਦੀ ਹੈ ਨਾ, ਸਾਧ ਕਰਮ ਜੇ ਕੁੱਟ ਕਮਾਵੇ ਨਾਮ ਦੇਵਤਾ ਜਗਤ ਖਾਵੇ, ਸਤਿਗੁਰੂ ਜੀ ਫੁਰਮਾਨ ਕਰਦੇ ਨੇ ਉਹਨਾਂ ਨੂੰ ਵੀ ਦੇਵਤੇ ਕਿਹਾ ਜਾਂਦਾ ਜਿਹਨਾਂ ਨੇ ਸਾਧ ਭਾਵ ਸ੍ਰੇਸ਼ਟ ਗੁਣ ਧਾਰਨ ਕੀਤੇ ਨੇ, ਸਤ ਸੰਤੋਖ ਦਇਆ ਧੀ ਦੀ ਕਮਾ ਬਜਾ ਪਸੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ। ਸੋ ਆਪ ਉਸ ਮਾਨ ਸਰੋਵਰ ਤੇ ਪਹੁੰਚਿਓ ਸਤਿਗੁਰੂ ਜੀ ਦੀ ਚਰਨ ਸ਼ਰਨ ਜਿੱਥੇ ਆ ਕੇ ਤਾਂ ਵੀ ਜਾਂ ਬੱਲਾ ਬੱਦੀ ਵਾਲੇ ਇਨਸਾਨ ਵੀ ਉਹ ਹੰਸ ਵਿਰਤੀ ਧਾਰਨ ਕਰ ਦਿੰਦੇ ਨੇ, ਉਹਨਾਂ ਦਾ ਸਮਾਜ ਵੀ ਗੁਰਮੁਖਾਂ ਵਿੱਚ ਹੋ ਜਾਂਦਾ ਹੈ ਜੋ ਸੰਭਾਵੈ ਨਾਨਕਾ ਕਾਹੋਂ ਹੰਸ ਕਰੇ, ਉਹ ਵੀ ਇੱਥੇ ਆ ਕੇ ਹੰਸ ਬਣ ਕੇ ਸੇਵਕ ਗੁਰਮੁਖ ਖੋਜਿਆ ਸੇ ਹੰਸ ਦੇ ਨਾਮੁਖ ਹਨ। ਆਓ ਸਾਰ ਸੰਗਤ ਸਭ ਗੁਰਮੁਖ ਮਾਈ ਭਾਈ ਸ੍ਰੀ ਅਨੰਦ ਸਾਹਿਬ ਦਾ ਗਾਇਨ ਕਰੋ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ ਨਾਮ ਪਾਇਆ ਮੇਰੀ ਮਾਏ ਸਤਿਗੁਰੂ ਨੇ ਪਾਇਆ ਸਾਰਾ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।